सच्चा तन लाहे, 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 किछलाहे किछलाहे ऊपरे कालिए
साहेब नाले नहारिया।
ਮਹੱਲਾ ਦੂਜਾ ਟੁੰਡੇ ਸਰਾਜੇ ਕੀ ਧੁਨੀ ਏਕ ਨੇਹੀ ਆਸ਼ਕੀ ਇਹ ਕੰਨੇ ਹੀ ਆਸ਼ਕੀ ਇਹ ਕੰਨੇ ਹੀ ਆਸ਼ਕੀ ਸਲੋਕ ਮਹੱਲਾ ਦੂਜਾ ਏਕ ਨੇ ਹੀ ਆਸ਼ਕੀ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਂਡਿਆ ਨਾਨਕ ਆਸ਼ਕ ਕਾਂਡਿਆ ਸਾਧ ਹੀ ਰਹਿ ਸਮਾਏ ਸਾਧ ਹੀ ਰਹਿ ਸਮਾਏ ਚੰਗਾ ਚੰਗਾ ਕਰ ਮੰਨੇ ਤੇ ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਆਸ਼ਕ ਇਹ ਨਾ ਆਖੀਐ ਆਸ਼ਕ ਇਹ ਨਾ ਆਖੀਐ ਜੇ ਲੇਖੇ ਵਰਤੇ ਸੋਏ ਜੇ ਲੇਖੇ ਵਰਤੇ ਸੋਏ ਮਹੱਲਾ ਦੂਜਾ ਸਲਾਮ ਜਵਾਬ ਤੋਂ ਵੇ ਕਰੇ ਸਲਾਮ ਜਵਾਬ ਤੋਂ ਵੇ ਕਰੇ ਮੁੱਢੋ ਜਾਏ ਮੁੰਡਾ ਕੋਠਾ ਜਾਏ ਨਾਨਕ ਦੋਵੇਂ ਪੂਰੀਆਂ ਨਾਨਕ ਦੋਵੇਂ ਪੂਰੀਆਂ ਥਾਏ ਨਾ ਕਰਾਈ ਪਾਏ ਥਾਏ ਨਾ ਕਰਾਈ ਪਾਏ ਪੌੜੀ ਜਿਤ ਸੇਵੇ ਐ ਸੁਖ ਪਾਈਐ
ਟੁੰਡੇ ਅਸ ਰਾਜੇ ਕੀ ਧੁਨੀ ਪੌੜੀ
ਜਿੱਥੇ ਜਿੱਥੇ ਨਹੀਂ ਹੈ ਸੁੱਖ ਪਾਈਐ ਸੋ ਸਾਹਿਬ ਸਦਾ ਸੁਮਾਈਐ ਸੋ ਸਾਹਿਬ ਸਦਾ ਸੁਮਾਈਐ ਜਿਤ ਕੀਤਾ ਪਾਈਐ ਆਪਣਾ ਪਾਈਐ ਆਪਣਾ ਸਾਕਾਲ ਪੁਰੀ ਕਿਉਂ ਕਾਲੀਐ ਸਾਕਾਲ ਪੁਰੀ ਕਿਉਂ ਕਾਲੀਐ ਇਹ ਮੰਦਾ ਮੂਲ ਨੱਚੀ ਗਈ ਮੰਦਾ ਮੂਲ ਨੱਚੀ ਗਈ ਦੇ ਲੰਮੀ ਨਜ਼ਰ ਨਿਹਾਲੀਐ ਦੇ ਲੰਮੀ ਨਜ਼ਰ ਨਿਹਾਲੀਐ ਸਾਹਿਬ ਨਾਲ ਨਹਾਰੀਐ ਜੋ ਸਾਹਿਬ ਨਾਲ ਦੇਵੇਹਾ ਪਾਸਾ ਤਾਲੀਐ ਦੇਵੇਹਾ ਪਾਸਾ ਤਾਲੀਐ ਕਿਛ ਲਾਹੇ ਉਪਰ ਕਾਲੀਐ ਪਿੱਛੇ ਲਾਏ ਉਪਰ ਕਾਲੀਐ ਇਹ ਜਿਉਂ ਸਾਹਿਬ ਨਾਲ ਨਹਾਰੀਐ ਜਿਉਂ ਸਾਹਿਬ ਨਾਲ ਨਹਾਰੀਐ
ਤੇ ਵਿਹਾ ਪਾਸਾ ਟਾਲੀਐ ਤੇ ਵਿਹਾ ਪਾਸਾ ਟਾਲੀਐ ਇਨ ਵਿਦਿ ਪਾਸਾ ਟਾਲੋ
ਇਨ ਬਿੱਦੇ ਪਾਸਾ ਟਾਲੋ ਵੀਰ ਇਨ ਬਿੱਦੇ ਪਾਸਾ ਟਾਲੋ ਵੀਰ ਇਨ ਬਿੱਦੇ ਪਾਸਾ
ਗੁਰਮੁਖ ਨਾਮ
ਜਪੋ ਦਿਨ
ਗੁਰਮੁਖ ਨਾਮ ਜਪੋ ਦਿਨ ਰਾਤ
अंत काले नहला गए पीरे अंत काले नहला गए पीरे अंत काले
गुरमुख ने ਅੱਜ ਅਸੀਂ 21ਵੀਂ ਪੌੜੀ ਲੈ ਰਹੇ ਹਾਂ ਔਰ ਉਹਦੀਆਂ ਅਸੀਂ ਥੋੜੀਆਂ ਜੀਆਂ ਹਿਸਟੋਰੀਕਲ ਲਾਈਨਸ ਪੜ੍ਹੀਆਂ ਹਨ ਜੋ ਗੁਰੂ ਬਾਬੇ ਦੀ ਨਿਗਾਹ ਚ ਆਈ ਹੈ। ਇਹਦੇ ਚ ਲਿਖਿਆ ਹੈ ਪਾਸਾ ਟਾਲੀਏ। ਇਹ ਪਾਸਾ ਟਾਲਣਾ ਕੀ ਹੈ ਤੇ ਕਿਹਨਾਂ ਨੇ ਲਿਖੀ ਹੈ ਪੌੜੀ? ਇਹ ਪਾਸਾ ਢਾਲਣਾ ਹੈ ਸ਼ਤਰੰਜ ਦੀ ਬਾਜੀ ਖੇਡਣੀ, ਜੂਆ ਖੇਡਣਾ। ਚੋਰ, ਯਾਰ ਤੇ ਤੀਸਰਾ ਐਬ ਹੈ ਵੱਡਾ ਬਾਣੀ ਦੇ ਰਾਹੀਂ ਜੁਆਰ। ਚੋਰ, ਯਾਰ, ਜੁਆਰ, ਪੀੜੇ, ਕਹਾਣੀਆਂ। ਜਿਹੜਾ ਜੂਏ ਖੇਡਦੇ ਨੇ, ਸ਼ਤਰੰਜ ਖੇਡਦੇ ਨੇ, ਤਾਸ਼ ਖੇਡਦੇ ਨੇ, ਹੋਰ ਬਾਜੀ ਲਾਉਂਦੇ ਆ ਸੱਟਿਆਂ ਦੀ, ਇਹ ਸਾਰੇ ਅਗਲੀ ਦਰਗਾਹ ਚ ਬਾਬੇ ਨਾਨਕ ਦੀ ਬਾਣੀ ਪਿੱਛੇ ਅਸੀਂ ਪੜ੍ਹੀ ਸੀ ਵੀ ਅੱਗੇ ਕਹਾਣੀ ਵਾਂਗੂ ਪੀੜੇ ਜਾਣਗੇ ਦਰਗਾਹ ਚ। ਚੋਰ, ਯਾਰ, ਜੁਆਰ, ਪੀੜੇ, ਕਹਾਣੀਆਂ ਛੁੱਟਣਗੇ ਨਹੀਂ। ਇਹ ਐਬ ਹੈ ਇੱਕ ਹਿਊਮੈਨਿਟੀ ਨੂੰ। ਇੱਥੇ ਮਹਾਰਾਜ ਨੇ ਦੱਸਿਆ ਭਾਈ ਉਹ ਪਾਸਾ ਸੁੱਟ। ਪਾਸਾ ਕਹਿੰਦੇ ਐ ਜਿਹੜਾ ਉਹ ਟਾਹਣੀ ਜਿਹੀ ਹੱਥ ਚ ਫੜ ਕੇ ਨਾ ਤੇ ਉਹ ਮਹਾਂਭਾਰਤ ਦੇ ਵਿੱਚ ਉਹ ਕਿਹੜਾ ਸੀ ਜੀ ਜਿਹੜਾ ਮਾਮਾ ਬਣਦਾ ਹੀਰ ਦਾ, ਉਹ ਸ਼ੁਕਨੀ ਮਾਮਾ ਜਿਹੜਾ ਹੱਥਾਂ ਚ ਲਵੇੜ ਕੇ ਐ ਸੁੱਟਦਾ ਸੀ ਨਾ ਪਾਸਾ, ਵੀ ਉਹ ਸ਼ੁਕਨੀ ਮਾਮਾ ਇੰਨੇ ਆਉਣੇ ਚਾਹੀਦੇ ਐ, ਉਹਨੂੰ ਕਹਿੰਦੇ ਆ ਪਾਸਾ ਢਾਲਣਾ, ਐ ਕਰਕੇ ਸੁੱਟਣੀ ਟਾਹਣੀ ਵੀ ਕਿੰਨੇ ਆਉਂਦੇ ਐ। ਉਹ ਜਿਹੜਾ ਸ਼ੁਕਨੀ ਸੀ ਨਾ ਉਹ ਇਹਦੇ ਚ ਬੜਾ ਮਾਹਰ ਸੀ। ਉਹ ਮਹਾਰਾਜ ਕਹਿੰਦੇ ਓਏ ਆਹ ਕਾਹਦਾ ਪਾਸਾ, ਜਿਹਦੇ ਚ ਜਨਾਨੀਆਂ ਹੀ ਹਾਰ ਜਾਣੀਆਂ ਆਪਣੀਆਂ, ਰਾਜ ਵੀ ਹਾਰ ਜਾਣਾ, ਸਾਰਾ ਹਾਰ ਜਾਣਾ। ਇਹ ਬੜੀ ਹਿਸਟੋਰੀਕਲ ਪੌੜੀ ਹੈ। ਇਹਦੇ ਜਿਹੜੇ ਬਾਬੇ ਨਾਨਕ ਨਾਲ ਲਫ਼ਜ਼ ਲਿਖੇ ਹੈ ਉਹ ਗੁਰੂ ਅਰਜਨ ਪਾਤਸ਼ਾਹ ਨਾਲ ਮਹੱਲੇ ਪੰਜਵੇਂ ਨੇ ਕਿਹਾ, ਉਹਨਾਂ ਨੇ ਖੋਲੀ ਫਿਰ ਪੌੜੀ ਆ, ਕਹਿੰਦੇ ਇਨ ਵਿਦ ਪਾਸਾ
ਲਫ਼ਜ਼ ਦੇਖੋ ਵੀਰ ਲਫ਼ਜ਼ ਲਿਖਿਆ ਔਰ ਵੀਰ ਉਹਨਾਂ ਪੰਜਾਂ ਪਾਂਡਵਾਂ ਲੈ ਜਿਹੜੇ ਬੜੇ ਬਹਾਦਰ ਬਣੇ ਫਿਰਦੇ ਸੀ ਮਹਾਰਾਜ ਨਾ ਇਹ ਸ਼ਬਦ ਚ ਕੱਟ ਕੇ ਸੁੱਟ ਦਿੱਤੇ ਪਹਿਲਾਂ ਤੇ ਬਾਬੇ ਨਾਨਕ ਨਾ ਕੱਟੇ ਪੌੜੀ ਚ ਇੱਥੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਨਾਲ ਅਸੀਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਬਾਬੇ ਨਾਨਕ ਦੀ ਬਾਣੀ ਨੂੰ ਹੀ ਉੱਚ ਹੱਦੀ ਵੈਣਾ ਨੂੰ ਗਾਂ ਐਕਸਪਲੇਨ ਕਰਨ ਲਈ ਬਾਕੀ ਮਹੱਲਿਆਂ ਤੇ ਭਗਤਾਂ ਦੀ ਬਾਣੀ ਜ਼ਹੂਰ ਚ ਆਏ ਬਾਬੇ ਨਾਨਕ ਦੀ ਐਡੀ ਉੱਚੀ ਬਾਣੀ ਹੈ ਉਹਨੂੰ ਸਮਝਣ ਸਮਝਾਉਣ ਲਈ ਹੀ 1429 ਸਫੇ ਲੱਗ ਗਏ ਤੇ 9 ਜੋਤਾਂ ਲੱਗ ਗਈਆਂ 9 ਜੋਤ ਇੱਕੋ ਹੀ ਸੀ ਪਰ 9 ਮਹਿਲ ਲੱਗ ਗਏ ਉਹਨੂੰ 9 ਸਰੀਰਾਂ ਦੇ ਵਿੱਚ ਦੀ ਜੋਤ ਗਈ ਨਾਨਕ ਤਾਂ ਜਾ ਕੇ ਤੇ ਸਾਡੀ ਪੂਰਨ ਬ੍ਰਹਮ ਗਿਆਨ ਦੀ ਪੋਥੀ ਸਾਡੇ ਕੋਲ ਆਈ ਉਹਦੇ ਵਿੱਚ ਮਹੱਲੇ ਪੰਜਵੇਂ ਦੇ ਸਭ ਤੋਂ ਜ਼ਿਆਦਾ ਸ਼ਬਦ ਉਹਨਾਂ ਨੇ ਖੋਲਿਆ ਵੀਰ ਨੂੰ ਮੁਖਾਤਬ ਕਰ ਰਹੇ ਨੇ ਵੀ ਹੇ ਆ ਜਿਹੜੇ ਵੱਡੇ ਤੁਸੀਂ ਬਣੀ ਫਿਰਦੇ ਹੋ ਮਹਾਂਭਾਰਤ ਦੇ ਸਭ ਤੋਂ ਵੱਡੇ ਕਰੈਕਟਰ ਉਹਨੇ ਹਿੰਦੂਇਜ਼ਮ ਦੇ ਮਹਾਂਭਾਰਤ ਦੇ ਅਖਾੜੇ ਦੇ ਔਰ ਕ੍ਰਿਸ਼ਨ ਦੇ ਚੇਲੇ ਸੀ ਸਾਰੇ ਪੰਜੇ ਪਾਂਡਵ ਔਰ ਉਹਨਾਂ ਨੂੰ ਪਰਥਾਏ ਕਿ ਮਤ ਤੁਸੀਂ ਇਸ ਜਗ ਚਾਣ ਕੇ ਇਹੋ ਜਿਹੀ ਖੇਡ ਖੇਡੋ ਇਹ ਕਿਸੇ ਲਾਹੇ ਦਾ ਕੰਮ ਨਹੀਂ ਹੈ ਮਹਾਰਾਜ ਵਿਧੀ ਦੱਸ ਰਹੇ ਨੇ ਵੀ ਕਿਹੜੀ ਵਿਧੀ ਨਾਲ ਤੁਸੀਂ ਸ਼ਤਰੰਜ ਜੂਆ ਖੇਡਣਾ ਹੈ
ਇਨ ਬਿਦ ਪਾਸਾ ਕਰਨੋ ਇਨ ਬਿਦ ਪਾਸਾ ਕਰਨੋ ਇਨ ਬਿਦ ਪਾਸਾ
ਗੁਰਮੁਖ ਨਾਮ
ਜਪੋ ਕਾਲੇ ਨਹਿਲਾ ਗਏ ਤੀਰ ਕਾਲੇ ਨਹਿਲਾ ਗਏ ਤੀਰ ਇਨ ਬਿਦ ਪਾਸਾ ਕਾਲੋ ਵੀਰ ਇਨ ਬਿਦ ਪਾਸਾ
ਇੱਥੇ ਨਾਮ ਜਪਣ ਦੀ ਰਹਾਉ ਚ ਤਾੜਨਾ ਕਰਕੇ ਤੇ ਪਹਿਲੀਆਂ ਉੱਚ ਚੋਟੀ ਦੀਆਂ ਤੁਕਾਂ ਮਹਾਰਾਜ ਵਰਤਦੇ ਨੇ ਭਾਈ ਨਾਮ ਜਪ ਜਪ ਕੇ ਲੇਵ ਦੀ ਅਵਸਥਾ ਤੱਕ ਪਹੁੰਚਣਾ ਹੈ ਉਹ ਕਿੱਦਾਂ ਪਹੁੰਚੋਗੇ ਜਪਣ ਵੇਲੇ ਦੁਬਧਾ ਖਤਮ ਕਰਨੀ ਹੈ ਦੁਬਧਾ ਹੈ ਨਾਮ ਜਪਣ ਤੇ ਚਿੱਤ ਕਿਸੇ ਹੋਰ ਬੰਨੇ ਖਿਸਕ ਜਾਣਾ ਅੰਦਰ ਨਾ ਰਹਿਣਾ ਚਿੱਤ ਦਾ ਵਿਚਾਰਾਂ ਦਾ ਤੇ ਮਨ ਖਿਸਕ ਜਾਣਾ ਅੰਦਰੋਂ ਤੇ ਜਿਹੜਾ ਜਪ ਕਰ ਰਿਹਾ ਹੈ ਉਹ ਲੀਕ ਹੋ ਜਾਂਦੀ ਸੁਰਤ ਉਹਨੂੰ ਕਹਿੰਦੇ ਹੈ ਜਿਹੜਾ ਬਾਹਰ ਚਲੇ ਜਾਣਾ ਉਹ ਦੁਬਧਾ ਚ ਪੈ ਜਾਣਾ ਮਨ ਦਾ ਮਨ ਅੰਦਰ ਹੀ ਟਿਕਿਆ ਰਹੇ ਤੇ ਅੰਦਰ ਹੀ ਇੱਕ ਮਨ ਇੱਕ ਚਿੱਤ ਜਪ ਜਦੋਂ ਕਰੇਗਾ ਉਹਨੂੰ ਕਹਿੰਦੇ ਹੋਏ ਇੱਕ ਤਾਰ ਇਹਨੂੰ ਇਕੱਤਰ ਨਹੀਂ ਪੜਨਾ ਆਮ ਪੜਦੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਹੋਏ ਇਕੱਤਰ ਇੱਥੇ ਮਹਾਰਾਜ ਕਹਿੰਦੇ ਆ ਇੱਕ ਬੰਨੇ ਲੱਗ ਜਾ ਦੁਬਧਾ ਛੱਡ ਦੇ ਤਾਂ ਦੁਬਧਾ ਮੁੱਕੂ ਇੱਕ ਕੇਵਲ ਨਾਮ ਜਪੂਰੇ ਪ੍ਰਾਣੀ ਪਰ ਉਹ ਇੱਕ ਹੀ ਸਰਨਾ ਇੱਥੇ ਇੱਕ ਤਰ ਹੈ ਇਕੱਤਰ ਹੁੰਦਾ ਤੇ ਉੱਤੇ ਅਧਿਕ ਜੀ ਹੁੰਦੀ ਚੰਦਰਮਾ ਇਹ ਹੈ ਇੱਕ ਤਰ ਤੱਤੇ ਦੇ ਪੈਰਾਂ ਥੱਲੇ ਰਾਰਾ ਹੈ ਸਿਰਫ ਇਸ ਕਰਕੇ ਇੱਕ ਚਿੱਤ ਤੇ ਇੱਕ ਚਿੱਤ ਜੇ ਇੱਕ ਛਿੰਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ ਦਸਮ ਪਾਤਸ਼ਾਹ ਲਿਖ ਰਹੇ ਨੇ ਸੋ ਜਿਹੜਾ ਇੱਕ ਤਰ ਭੱਜਣਾ ਹੈ ਬੜਾ ਮੁਸ਼ਕਿਲ ਹੈ ਮਨ ਚਿੱਤ ਇੱਕ ਹੋ ਜਾਣਾ ਜਨ ਨਾਨਕ ਨਾਮ ਤੇ ਆਇਆ ਗੁਰਬਚਨੇ ਜਪਿਓ ਮਨੇ ਚੀਤੇ ਕਾਂਡੜੀ ਦੀ ਵਾਰ ਚ ਮਹੱਲਾ ਚੌਥਾ ਧਿਆਉਣ ਦੀ ਡੈਫੀਨੇਸ਼ਨ ਦੇ ਰਿਹਾ ਹੈ ਇੱਕ ਤੇ ਜਪਣਾ ਹੈ ਇੱਥੋਂ ਉੱਤੇ ਧਿਆਉਣਾ ਕੀ ਹੈ ਜਦੋਂ ਮਨ ਚਿੱਤ ਇੱਕ ਹੋ ਕੇ ਗੁਰੂ ਦੇ ਬਚਨ ਦਾ ਜਪ ਕਰ ਲਏ ਜਨ ਨਾਨਕ ਉਹ ਵੀ ਨਾਨਕ ਦੇ ਨਾਮ ਦਾ ਜਨ ਨਾਨਕ ਜਿਹੜਾ ਉਹਦਾ ਗੁਰਮੰਤਰ ਸੀ, ਜਨ ਨਾਨਕ ਨਾਮ ਧਿਆਇਆ ਗੁਰ ਬਚਨੇ ਜਪਿਓ ਮਨੇ ਚੀਤੇ, ਮਨ ਤੇ ਚੇਤੇ ਕਲਾ ਕੇ ਜਦੋਂ ਮੈਂ ਜਪ ਕੀਤਾ ਉਹ ਧਿਆਉਣ ਚ ਬਦਲ ਗਿਆ, ਤੇ ਉਹ ਜਿਹੜਾ ਧਿਆਉਣਾ ਸੀ ਨਾ ਉਹਨੂੰ ਮਹਾਰਾਜ ਨੇ ਲਿਖਿਆ
ਹੋਈ ਇੱਕ ਤਾਰੀ ਮਿਲੋ ਮੇਰੇ ਭਾਈ, ਸਫਾ ਵਿਛਾਏ ਗੁਰਮੁਖ ਮੈਂ ਸੋ ਸਫਾ ਵਿਛਾਏ,
ਉਹ ਬਾਰਾਂ ਟਾਣੀ ਸ਼ਤਰੰਜ ਜਾਂ ਜੂਆ ਖੇਡਣ ਲੱਗੇ, ਇੱਕ ਦਰੀ ਜੀ ਵਿਛਾਉਂਦੇ ਆ ਬਹਿਣ ਨੂੰ। ਮਹਾਰਾਜ ਕਹਿੰਦੇ ਤੂੰ ਆਪਣੇ ਮਨ ਨੂੰ ਬਿਠਾਲ ਕਿਸੇ ਗੁਰਮੁਖ ਦੇ ਜ਼ਰੀਏ ਸਿੱਖ, ਤੇ ਗੁਰਮੁਖੇ ਬੈਸੋ, ਇਸ ਮਨ ਨੂੰ ਬਿਠਾਲਣਾ ਸਿਖਾ ਸਿੱਖ, ਉਹ ਹੈ ਸਫ ਵਿਛਾਉਣੀ। ਗੁਰਮੁਖੇ ਬੈਸੋ, ਇਹ ਨਹੀਂ ਆ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ, ਆਓ ਜੀ ਸਫਾਂ ਵਿਛਾਓ ਤੇ ਕੀਰਤਨ ਕਰੀਏ ਜਾਂ ਫਲਾਂ, ਇਹ ਉੱਚ ਚੋਟੀ ਦੀਆਂ, ਇਹਦੇ ਚ ਬੈਸੋ ਹੈ।
ਫਿਰ ਕਰ ਬੈਸੋ ਹਰ ਜਨ ਪਿਆਰੇ, ਫਿਰ ਕਰ ਬੈਸੋ ਹਰ ਜਨ ਪਿਆਰੇ, ਇਹ ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ,
ਫਿਰ ਕਰੇ ਬੈਸੋ ਮਨ ਦਾ ਬੈਠਣਾ
ਜਨ ਪਿਆਰੇ,
ਫਿਰ ਕਰੇ ਬੈਸੋ
ਹਰ ਜਨ
ਮਨ ਰੇ ਰਹੋ ਮਤ ਕੱਟ
ਸਫਾ ਵਿਛਾਏ
ਗੁਰਮੁਖ ਬੈਸੋ ਸਫਾ ਵਿਛਾਏ,
ਉਹ ਇਨ ਬਿਦ ਪਾਸਾ ਕਾਲੋ ਪੀਰ, ਇਨ ਬਿਦ ਪਾਸਾ ਕਾਲੋ ਪੀਰ, ਇਨ ਬਿਦ ਪਾਸਾ
ਮਨ ਨੂੰ ਬਿਠਾਲ ਤੇ ਨਾਮ ਨਾਲ ਜੁੜ ਜਾ,
ਹਰ
ਨਾਮ
ਗੁਰਮੁਖ ਨਾਮ ਜਪ ਦਿਨ ਰਾਤੀ, ਗੁਰਮੁਖ ਨਾਮ ਜਪ ਦਿਨ ਰਾਤੀ, ਅੰਤ ਕਾਲ ਨਹਿਲਾ ਕੇ ਪੀਰ,
ਸੁਣੋ ਜੀਤ
ਐਸੀ ਖੇਲ ਵੀ ਐਸੀ ਖੇਲ ਹਰ ਪਿਆਰੀ ਐਸੀ ਖੇਲ ਹਰ ਪਿਆਰੀ
ਇਨ ਬਿੰਦ ਪਾਸਾ
ਸ਼ਨਾਨ ਕਰੋ ਪ੍ਰਭਾਤੇ ਉੱਠੇ ਸ਼ਨਾਨ ਕਰੋ ਪ੍ਰਭਾਤੇ
ਇੱਥੇ ਇਸ਼ਨਾਨ ਦੇ ਨੰਨੇ ਨੂੰ ਔਂਕੜ ਹੈ ਇਹ ਨਹਾਉਣਾ ਧੋਣਾ ਨਹੀਂ ਹੈ ਇਹ ਲਿਵ ਦੀ ਅਵਸਥਾ ਦਾ ਇਸ਼ਨਾਨ ਹੈ ਇਹ ਸਰੀਰ ਸਰੋਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਈ ਇਹ ਇਸ਼ਨਾਨ ਉਹ ਲਿਵ ਦੀ ਅਵਸਥਾ ਦਾ ਅੰਦਰਲਾ ਗਿਆਨ ਅੰਜਨੇ ਮੇਰਾ ਮਨ ਇਸ਼ਨਾਨੇ ਇਹ ਨੀ ਵੀ ਤੜਕੇ ਉੱਠ ਕੇ ਨਹਾਉਣ ਲੱਗ ਪੈਣਾ ਹੈ
ਉੱਠ ਇਸ਼ਨਾਨ ਕਰੋ
ਇਹ ਕਿਉਂ ਖਾਸ ਇਸ਼ਨਾਨ ਇੱਥੇ ਕਿਉਂ ਆਇਆ ਹੈ ਪਹਿਲਾਂ ਕਿਉਂ ਨੀ ਆ ਗਿਆ ਭਾਈ ਜਦੋਂ ਕਾਮ ਕ੍ਰੋਧ ਲੋਭ ਮੋਹ ਜਿੱਤ ਲਓਗੇ ਨਾ ਫੇਰ ਉਸ ਇਸ਼ਨਾਨ ਚ ਜਾਓਗੇ
ਇਹ ਕਰ ਉੱਠ ਇਸ਼ਨਾਨ
ਕਰੋ ਪਰ
ਉੱਠ ਇਸ਼ਨਾਨ ਕਰੋ ਸੋਏ ਹਰ ਆਰਾਧੇ
ਬਿਖੜੇ ਦਾਉ
ਬੜਾ ਔਖਾ ਕੰਮ ਹੈ
ਬਿਖੜੇ ਦਾਉ ਲੰਘਾਵੇ ਮੇਰਾ ਸੱਤੇ ਗੁਰ ਬਿਖੜੇ ਦਾਉ ਲੰਘਾਵੇ ਮੇਰਾ ਸੱਤੇ ਗੁਰ
ਸੁੱਖ ਸਹਿਜ ਸੇਤੀ ਕਰੇ ਜਾਤੀ ਸੁੱਖ ਸਹਿਜ ਸੇਤੀ ਕਰੇ ਹਰ ਆਪੇ ਖੇਲ ਆਪੇ ਦੇਖ ਹਰ ਹਰ ਆਪੇ ਰਚਨ ਰਚਾਇਆ
ਨਾ ਦੂਸਰਾ ਪਾਸਾ ਖੇਲਿਆ ਬਾਬਾ ਨਾਨਕ ਹੀ ਹਿਸਟੋਰੀਕਲ ਲਾਈਨ ਦੇ ਰਿਹਾ ਕੀ ਕਹਿ ਰਿਹਾ ਨੇ
ਇਹ ਰੋਵੇ ਪਾਂਡਵ ਪੈ ਮਜੂਰ ਰੋਵੇ
ਮਜੂਰ ਮਾਇਆ ਦੀ ਮਜੂਰੀ ਪਏ ਬਨਵਾਸ ਹੋ ਗਿਆ ਪਏ ਦਸੂਹੇ ਚ ਜਾ ਕੇ ਤੇ ਉੱਥੇ ਮਜ਼ਦੂਰੀਆਂ ਕਰਦੇ ਫਿਰਦੇ ਸਾਰੇ ਭਰਾ ਐਡੇ ਵੱਡੇ ਕਰੈਕਟਰ ਮਹਾਭਾਰਤ ਦੇ ਬਾਬਾ ਨਾਨਕ ਉਹਨਾਂ ਨੇ ਕਿਹਾ ਰੋਵੇ ਦਾ ਮਤਲਬ ਇਹ ਨਹੀਂ ਵੀ ਹੰਝੂ ਭਰ ਕੇ ਰੋਂਦੇ ਸੀ ਰੋਣਾ ਕੀ ਹੈ ਬਾਣੀ ਚ ਸਦਾ ਲਈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ। ਰੋਏ ਦਾ ਮਤਲਬ ਉਹਨਾਂ ਦੀ ਜ਼ਿੰਦਗੀ ਦੁਖੀ ਰਹੇਗੀ। ਜਿੱਦਾਂ ਪਾਂਡਵਾਂ ਦੀ ਸਾਰੀ ਉਮਰ ਦੁਖੀ ਰਹੀ, ਉਹ ਕਿਉਂ ਰਹੀ ਆ? ਮਹਾਰਾਜ ਅੱਗੇ ਐਨ ਇਸ਼ਾਰਾ ਦੇਣਗੇ, ਇਹ ਰੋਵੇ ਪਾਂਡਵ ਪੈ ਮਜੂਰ। ਉਹਨਾਂ ਦਾ ਜਿਹੜਾ ਗੁਰੂ ਸੀ, ਜਿਹੜਾ ਸਦਾ ਹੀ ਹਾਜ਼ਰ ਰਹਿੰਦਾ ਸੀ, ਕ੍ਰਿਸ਼ਨ ਮਹਾਰਾਜ, ਬੜਾ ਭਰਾ ਗਿਆਨੀ ਸੀ, ਪਰ ਨਾਮ ਜਪਿਆ ਨਹੀਂ ਸੀ। ਗਿਆਨ ਖੰਡ ਤੱਕ ਹੀ ਪਹੁੰਚ ਸੀ, ਅੱਗੇ ਤੇ ਤਿੰਨ ਖੰਡ ਹੋ ਰਹੇ ਹਲੀ, ਸਰਮ ਖੰਡ, ਕਰਮ ਖੰਡ, ਸੱਚ ਖੰਡ। ਧਰਮ ਖੰਡ ਤੋਂ ਬਾਅਦ ਉਹ ਥੋੜਾ ਉੱਚਾ ਉੱਠਿਆ ਔਰ ਗਿਆਨ ਖੰਡ ਚ ਗਿਆ, ਉੱਥੇ ਹੀ ਉਹ ਕ੍ਰਿਸ਼ਨ ਬੈਠਾ ਹਲੀ ਤੱਕ ਵੀ। ਕ੍ਰਿਸ਼ਨ ਸਦਾ ਅਵਤਾਰੀ ਰੁੱਧਾ ਕਿਤ ਲੱਗ ਤਰੇ ਸੰਸਾਰ। ਮਹੱਲਾ ਚੌਥਾ ਬਾਣੀ ਚ ਕਹਿ ਰਿਹਾ, ਕ੍ਰਿਸ਼ਨ ਹੁਣ ਵੀ ਆਉਂਦਾ, ਪਿੱਛੇ ਵੀ ਸੀ, ਅਰਜੁਨ ਤੋਂ ਪਹਿਲਾਂ ਵੀ ਸੀ, ਹੁਣ ਵੀ ਆ। ਉਹਦੀ ਮੁਕਤੀ ਨਹੀਂ ਹੋਈ, ਮਹਾਰਾਜ ਦੀ ਬਾਣੀ ਕਹਿ ਰਹੀ ਹੈ, ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ। ਕ੍ਰਿਸ਼ਨ ਸਦਾ ਅਵਤਾਰੀ ਰੂੰਦਾ, ਅਵਤਾਰ ਕਹਿੰਦੇ ਆਉਣ ਜਾਣ ਚ, ਕਿਤ ਲੱਗ ਤਰੇ ਸੰਸਾਰ, ਕਿਹਦੀ ਚਰਨੀ ਲੱਗਣਾ ਹੈ? ਚਰਨਾ ਸੀ ਅਕਾਲ ਪੁਰਖ ਤੇ ਲੱਗਣਾ, ਜਿਹਦੇ ਨਾਲ ਮੁਕਤ ਹੋਈਏ। ਇਸ ਕਰਕੇ ਹਿੰਦੂਇਜ਼ਮ ਚ ਸਾਰਾ ਕੀ ਹੈ? ਰੱਬ ਨੂੰ ਛੱਡ ਕੇ ਕ੍ਰਿਸ਼ਨ ਨੂੰ ਪੁੱਜੀ ਜਾਂਦੇ, ਉਹ ਤੇ ਆਪ ਨੀ ਮੁਕਤ ਹੋਇਆ। ਇਸੇ ਕਰਕੇ ਇਹੋ ਜਿਹੇ ਸ਼ਬਦ ਆਉਣ ਨਾਲ ਹਜ਼ਾਰਾਂ ਹਿੰਦੂ ਫਿਰ ਸਿੱਖ ਬਣ ਗਏ। ਕ੍ਰਿਸ਼ਨ ਸਦਾ ਅਵਤਾਰੀ ਰੁੱਧਾ ਕਿਤ ਲੱਗ ਤਰੇ ਸੰਸਾਰਾ। ਇਹ ਜਿਹੜਾ ਕ੍ਰਿਸ਼ਨ ਸੀ, ਉਹਨਾਂ ਪਾਂਡਵਾਂ ਦੇ ਨਾਲ ਸਦਾ ਰਹਿੰਦਾ ਸੀ। ਉਹ ਮਹਾਰਾਜ ਕਹਿੰਦੇ ਰੋਵੇ ਪਾਂਡਵ ਜਿਨ ਕੈ ਸਵਾਮੀ ਰਹਿਤੇ ਹਦੂਰੇ, ਜਿਨ ਕੈ ਸਵਾਮੀ ਰਹਿਤੇ ਹਦੂਰੇ, ਰੋਵੇ ਬਾਲੀ ਨਾਹੀਂ ਪੁਤਾਰ, ਰੋਵੇ ਬਾਲੀ ਨਾਹੀਂ ਪੁਤਾਰ। ਨਾਨਕ ਦੂ ਸਭ ਸੰਸਾਰ, ਨਾਨਕ ਦੁਖੀਆ ਤੇ ਸੁਖੀ ਹੋਣ ਦਾ ਤਰੀਕਾ ਬਾਬਾ ਦੱਸਦਾ। ਹਾਂ, ਸ਼ਬਦ ਕਲੋਜ਼ ਕਰਨ ਲੱਗਾ। ਜਗਤ ਤੇ ਜਗਤ ਜਲੰਦੇ ਤੇ ਮਿਹਰ ਕਰਦੇ ਮਹਾਰਾਜ, ਬਾਣੀ ਰਚਦੇ, ਬਾਣੀ ਉੱਤੋਂ ਆਈ ਵੀ ਮੰਨੇ ਨਾਉ, ਮੰਨੇ ਨਾਉ ਸੋਈ ਜਿਣ ਜਾਏ, ਮੰਨੇ ਨਾਉ ਸੋਈ ਜਿਣ ਜਾਏ। ਉਹ ਇਸ ਬਾਜੀ ਜਿੱਤ ਕੇ ਲੈ ਜਾਏਗਾ, ਜਨਮ ਆਪਣਾ ਜਿੱਤ ਕੇ ਲੈ ਜਾਏਗਾ, ਜਿਹੜਾ ਨਾਮ ਦੇ ਰਾਸਤੇ ਤੇ ਪੈ ਗਿਆ। ਜਿਹੜਾ ਨਾਮ ਨਹੀਂ ਜਪਦਾ, ਬਾਕੀ ਜੋ ਸਿੱਖੀ ਚ ਕਰਮ ਕਾਂਡ ਤੁਰੇ ਹੈ, ਸਵੇਰ ਦਾ ਨਹਾਉਣਾ, ਪਾਠ ਕਰਨਾ, ਗੁਰਦੁਆਰੇ ਜਾਣਾ, ਲੰਗਰ ਬਣਾਉਣੇ, ਲੰਗਰ ਦਾਨ ਕਰਨੇ, ਜੋ ਬ੍ਰਾਹਮਣ ਵਾਲੇ ਕੰਮ ਉਹ ਤੇ ਕਰਨੇ ਹੈ, ਪਰ ਆ ਬਾਬੇ ਨਾਨਕ ਦਾ ਜਿਹੜਾ ਹੁਕਮ ਹੈ, ਜਿਹਦੇ ਨਾਲ ਛੁੱਟਣਾ ਹੈ, ਜਿਹੜਾ ਮੰਨੇ ਨਾ ਸੋਈ ਜਿਣ ਜਾਏ, ਮੰਨੇ ਨਾ ਸੋਈ ਜਿਣ ਜਾਏ। ਔਰੀ ਕਰਮ, ਔਰੀ ਕਰਮ ਨਾ ਲੇਖੇ ਲਾਏ, ਔਰੀ ਕਰਮ ਨਾ ਲੇਖੇ ਲਾਏ। ਪੜੀਏ ਜੀਤੀ ਬਰਸ ਬਰਸ, ਪੜੀਏ ਜੀਤੀ ਬਰਸ ਬਰਸ, ਜਿੰਨਾ ਮਰਜ਼ੀ ਪੜ ਪੜ ਪਾਠ ਕਰੀ ਚਰਿਓ, ਪੜੀਏ ਜੀਤੀ ਸਾਸ ਸਾਸ, ਨਾਨਕ ਲੇਖੇ 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 ਇੱਕ ਗੱਲ, ਨਾਨਕ ਲੇਖੇ ਲੇਖੇ ਇੱਕ ਗੱਲ, ਔਰੀ ਕਰਮ ਨਾ ਲੇਖੇ ਲਾਏ, ਔਰੀ ਕਰਮ
ਸਿੱਖ ਅਖਾਏ ਗੁਰ ਸਤ ਗੁਰ ਜੋ ਸਿੱਖ ਅਖਾਏ ਸੋ ਪਲ ਕੇ ਉੱਠੇ ਹਰ ਨਾਮ ਪਿਆਰੇ ਸੋ ਪਲ ਕੇ ਉੱਠੇ ਹਰ ਨਾਮ ਪਿਆਰੇ ਇਹ ਗੁਰਮੁਖ ਨਾਮ ਜਪੋ ਦਿਨ ਰਾਤੀ
ਗੁਰਮੁਖ ਨਾਮ ਜਪੋ ਦਿਨ ਰਾਤੀ
ਅੰਤ ਕਾਲੇ ਨ ਲਹਿਕੇ
ਬਿੰਦ ਪਾਸਾ
ਤੇ ਗੁਰਮੁਖ ਨਾਮ ਜਪੋ ਦਿਨ ਰਾਤ ਗੁਰਮੁਖ ਨਾਮ ਜਪੋ ਦਿਨ ਰਾਤ ਗੁਰਮੁਖ ਨਾਮ ਨਾਮ ਗੁਰਮੁਖ ਨਾਮ
ਆਪਣੇ ਆਪ ਨਾ ਜਪਣੀ ਕਿਸੇ ਗੁਰਮੁਖ ਦੇ ਥਰੂ ਗੁਰਮੁਖ ਸਾਰੀ ਬਾਣੀ ਚ ਬਾਬੇ ਨਾਨਕ ਨੂੰ ਲਿਖਿਆ ਉਹਦੀ ਜਿਹੜੀ ਖੰਡੇ ਬਾਟੇ ਦੀ ਪੌਲ ਹੈ ਜੋ ਦੀਖਿਆ ਗੁਰੂ ਘਰ ਦੇ ਵਿੱਚ ਹੈ ਉਹ ਲੈ ਕੇ ਫੇਰ ਗੁਰਮੁਖ ਨਾਮ
ਗੁਰਮੁਖ ਨਾਮ ਗੁਰਮੁਖ ਨਾਮ
ਸੁਣ ਗੁਰਮੁਖ ਸੁਣ ਗੁਰਮੁਖ ਨਾਮ ਸੁਣੇ ਗੁਰਮੁਖ ਸੁਣੇ ਗੁਰਮੁਖ ਨਾਮ ਸੁਣੇ ਗੁਰਮੁਖ ਸੁਣ ਗੁਰਮੁਖ ਨਾਮ ਸੁਣੇ ਗੁਰਮੁਖ ਸੁਣ ਗੁਰਮੁਖ ਨਾਮ
ਸਭ ਬਿਨ ਸੇ ਹਮੇ ਪਾਪਾ ਰਾਮ ਸਭ ਬਿਨ ਸੇ ਹਮੇ ਪਾਪਾ ਸਭ ਬਿਨ ਸੇ ਹਮੇ ਪਾਪਾ
ਸੁਣ ਗੁਰਮੁਖ ਸੁਣ ਗੁਰਮੁਖ ਨਾਮ ਗੁਰਮੁਖ ਨਾਮੇ ਸੁਣ ਗੁਰਮੁਖ ਸੁਣ ਗੁਰਮੁਖ ਨਾਮੇ
ਸੁਣ ਗੁਰਮੁਖ ਸੁਣ ਗੁਰਮੁਖ ਨਾਮੇ ਸਭ ਬਿਨ ਸੇ ਹਮੇ ਪਾਪਾ ਰਾਮ ਸਭ ਬਿਨ ਸੇ ਹਮੇ
ਜਪ ਹਰ ਹਰ ਜਪ ਹਰ ਹਰ ਨਾਮ
ਜਪ ਹਰ ਹਰ ਜਪ ਹਰ ਹਰ ਨਾਮ ਲੱਥੜੀਏ ਜਗ ਤਾਪਾ ਰਾਮ ਹਮੇ ਪਾਪਾ ਰਾਮ ਸਭ ਬਿਨ ਸੇ ਜਪ ਹਰ ਹਰ ਜਪ ਹਰ ਹਰ ਨਾਮ ਜਪ ਹਰ ਹਰ ਜਪ ਹਰ ਹਰ ਨਾਮ ਲੱਥੜੇ ਜਗ ਤਾਪਾ ਰਾਮ ਹਰ ਹਰ ਨਾਮ ਜਿਨੀ ਅਰਾਧਿਆ ਹਰ ਹਰ ਨਾਮ ਜਿਨੀ ਅਰਾਧਿਆ ਤਿਨ ਕੇ ਦੁੱਖ ਪਾਪ ਨਿਵਾਰੇ ਤਿਨ ਕੇ ਦੁੱਖ ਪਾਪ ਨਿਵਾਰੇ ਤਿਨ ਕੇ ਦੁੱਖ ਪਾਪ ਨਿਵਾਰੇ ਤਿਨ ਕੇ ਸਤਿਗੁਰ ਗਿਆਨ ਖੜਗ ਹੱਥ ਦੀਨਾ ਸਤਿਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਜਮ ਕੰਕਰ ਜਮ ਕੰਕਰ ਮਾਰ ਵਿਧਾਰੇ ਇਹ ਸਤਿਗੁਰ ਗਿਆਨ ਖੜਗ ਹੱਥ ਦੀਨਾ
ਜਮ ਕੰਕਰ ਮਾਰ ਵਿਦਾਰੇ
ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਦੁੱਖ ਲਾਥੇ ਦੁੱਖ ਲਾਥੇ ਪਾਪ ਸੰਤਾਪਾ ਦੁੱਖ ਲਾਥੇ ਪਾਪ ਸੰਤਾਪਾ
ਸੁਣ ਗੁਰਮੁਖ ਸੁਣ ਗੁਰਮੁਖ ਨਾਮ
ਸਭ ਬਿਨ ਸੇ ਹਉਮੈ ਪਾਪਾ
ਸਭ
ਬਿਨ ਸੇ ਹਉਮੈ ਪਾਪਾ
ਹਰ ਹਰ
ਨਾਮ
ਲਥੜੀਏ ਜਗ ਤਾ ਪਾਰ ਸਭ ਬਿਨ ਸੇ ਹਉਮੈ ਪਾਪਾਰਾ
ਸੁਣ ਗੁਰਮੁਖ ਸੁਣ ਗੁਰਮੁਖ ਨਾਮ
ਕਹੀਜੇ ਵਾਹਿਗੁਰੂ ਵਾਹਿਗੁਰੂ ਜਾਂ ਜਿਹੜਾ ਸ਼ਬਦ ਸਾਨੂੰ ਗੁਰਮੰਤਰ ਮਿਲਿਆ ਅਸੀਂ ਜਪਦੇ ਹਾਂ ਕੰਨਾਂ ਨਾਲ ਵੀ ਸੁਣ ਲੈਂਦੇ ਹਾਂ ਕੀ ਇਹ ਸੁਣਨਾ ਉਹ ਹੈ ਇੱਥੇ ਹੀ ਭੇਦ ਹੈ ਇਹ ਨਾਮ ਦਾ ਸੁਣਨਾ ਉਹ ਹੈ ਜਦੋਂ ਜਪ ਜਪ ਕੇ ਜਪ ਜਪ ਕੇ ਜਿਹੜਾ ਸਾਰੀ ਸ੍ਰਿਸ਼ਟੀ ਚ ਅੰਦਰ ਬਾਹਰ ਸ਼ਬਦ ਵੱਜ ਰਿਹਾ ਨਾ ਉਹ ਹੈ ਅਨਹਤਾ ਸ਼ਬਦ ਵਾਜੰਤ ਪੇਰੀ ਉਹ ਅਭਿਆਸੀ ਜਨ ਨੂੰ ਗੁਰੂ ਦੀ ਕਿਰਪਾ ਨਾਲ ਕਿਤੇ ਉਹਦੀ ਜਦੋਂ ਮਿਹਰ ਹੋ ਜਾਂਦੀ ਹੈ ਤੇ ਇਹ ਰੌ ਤੁਰ ਪੈਂਦੀ ਹੈ ਵੀ ਕੰਨਾਂ ਨਾਲ ਜੋ ਆਵਾਜ਼ ਬਾਹਰ ਸੁਣਦਾ ਹੈ ਉਹ ਕੀ ਸੁਣਦਾ ਉਹ ਨਾਮ ਦਾ ਹੀ ਸੁਣਦਾ ਹੈ ਇਹ ਉਹ ਅਵਸਥਾ ਹੈ
ਸੁਣ ਗੁਰਮੁਖ ਸੁਣ ਗੁਰਮੁਖ ਨਾਮ
ਨਾਮੇ ਹੈ ਇੱਥੇ ਉਸ ਨਾਮ ਦੇ ਨਾਲ ਜਦੋਂ ਸੁਣੇਗਾ ਨਾ ਕੀ ਹੋਏਗਾ
ਸਭ ਬਿਨ ਸੇ ਹਮੇ ਪਾਪਾਰਾ
ਉਹ ਜਿਹੜੇ ਨਾਮ ਜਦੋਂ ਉਹ ਅਵਸਥਾ ਆ ਗਈ ਆਪਣੇ ਆਪ ਚਾਰ ਚੁਫੇਰੇ ਜੋ ਆਵਾਜ਼ ਵੱਜਦੀ ਹੈ ਉਹ ਸਭ ਨਾਮ ਹੀ ਜਪਾਉਂਦਾ ਸ਼ੁਰੂ ਹੁੰਦਾ ਉਹ ਫਿਰ ਕੰਨਾਂ ਦੇ ਨਾਲ ਸਦਾ ਨਾਮ ਹੀ ਉਹ ਸੁਣਦਾ ਹੈ ਉਸ ਨਾਮ ਦੇ ਸੁਣਨਾ ਔਰ ਉਸੇ ਲਈ ਅੰਕ ਰਚਿਆ ਜਪ ਚ ਸੁਣੀ ਹੈ ਸਿੱਧ ਪੀਰ ਸੁਰਨਾਥ ਸੁਣਿਆ ਤੂੰ ਸੁਣਿਆ ਧਰਤ ਤਵਲ ਆਕਾਸ਼
ਉਸ
ਵੇਲੇ ਕਾਲ ਨੀ ਪੋ ਸਕਦਾ ਉਹ ਹੈ
ਸੁਣ ਗੁਰਮੁਖ ਸੁਣ ਗੁਰਮੁਖ ਨਾਮ
ਸੁਣ
ਗੁਰਮੁਖ ਸੁਣ ਗੁਰਮੁਖ ਨਾਮ
ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੀ ਮਿਰਗ ਅਰਪੇ ਮਨ ਤਨ ਪ੍ਰਾਨ ਹੀ ਉਹ ਬੇਦੀ ਉਹ ਸਹਿਜ ਸਰੋਤ ਉਹ ਬੇਦੀ ਉਹ ਸਹਿਜ ਸਰੋਤ
ਹਰਨ ਜਦੋਂ ਹਰਨ ਕਿੱਦਾਂ ਮਰਦਾ ਹੈ ਪਹਿਲਾਂ ਬੰਦੂਕਾਂ ਨਹੀਂ ਸੀ ਹੁੰਦੀਆਂ ਤੀਰ ਕਮਾਨ ਨਾਲ ਜਦੋਂ ਸ਼ਿਕਾਰ ਕਰਦਾ ਸੀ ਸ਼ਿਕਾਰੀ ਉਹ ਜੰਗਲ ਚ ਦੋ ਸਾਥੀ ਜਾਂਦੇ ਸੀ ਇੱਕ ਦੇ ਹੱਥ ਚ ਤੀਰ ਤੇ ਕਮਾਨ ਹੁੰਦਾ ਸੀ ਉਹ ਕਿਸੇ ਝਾੜੀਆਂ ਦੇ ਓਹਲੇ ਲੁਕੇ ਹੁੰਦੇ ਸੀ ਇੱਕ ਝਾੜੀ ਦੇ ਓਹਲੇ ਇੱਕ ਬੰਦਾ ਗੰਡਾ ਹੇੜੀ ਦੀ ਧੁੰਨ ਕੱਢਦਾ ਸੀ ਹਰਨ ਨੂੰ ਰੋਗ ਹੈ ਵੀ ਉਹ ਜਿਸ ਵੇਲੇ ਉਹ ਧੁੰਨ ਸੁਣ ਲਏਗਾ ਨਾ ਉਹਨੂੰ ਸਭ ਦੁਨੀਆਂ ਭੁੱਲ ਜਾਂਦੀ ਉਹ ਬੂਥੀ ਚੱਕ ਕੇ ਉਸ ਧੁੰਨ ਨਾਲ ਤੁਰਿਆ ਜਾਂਦਾ ਉਹ ਧੁੰਨ ਕੀ ਸੀ ਖਾਲੀ ਘੜੇ ਦੇ ਉੱਤੇ ਤੰਦੀ ਬੰਨ ਕੇ ਨਾ ਬੈਂਜੋ ਵਾਂਗੂ ਚਿੱਪੀ ਮਾਰਦੇ ਸੀ ਅਗਲੇ ਘੜੇ ਦੇ ਉੱਤੇ ਤੰਦ ਬੰਨ ਕੇ ਚਮੜੇ ਦੀ ਤੰਦੀ ਜਿਹੜੀ ਕਿ ਆ ਰੂਹ ਪਿੰਜਣ ਵਾਲਿਆਂ ਪੇਂਜਿਆਂ ਨਾਲ ਬੱਧੀ ਹੁੰਦੀ ਉਹ ਤੰਦੀ ਘੜੇ ਦੇ ਉੱਤੇ ਬਰੀਕ ਬੰਨ ਕੇ ਲਪੇਟ ਕੇ ਰੱਖੀ ਹੁੰਦੀ ਸੀ ਤੇ ਉਹ ਚਿੱਪੀ ਜਦੋਂ ਮਾਰਦੇ ਸੀ ਉਹ ਘੜੇ ਚ ਗੂੰਜ ਸ਼ਬਦ ਦੀ ਪੈਦਾ ਹੁੰਦੀ ਸੀ ਉਹ ਧੁਨ ਉੱਠਦੀ ਸੀ ਉਹ ਧੁਨ ਸਾਰੇ ਜੰਗਲ ਚ ਫੈਲਦੀ ਉਹ ਉਸ ਧੁਨ ਦਾ ਆਸ਼ਿਕ ਹੈ ਅਸੀਂ ਅੱਜ ਪੌੜੀ ਵੀ ਇਹ ਲੈ ਰਹੇ ਹਾਂ
ਇੱਕ ਨੇਹੀ ਆਸ਼ਕੀ ਇੱਕ ਨੇਹੀ ਆਸ਼ਕੀ ਇਹ ਦੂਜੇ ਲੈ ਕੇ ਜਾਏ
ਉਹ ਜਿਹੜਾ ਹਰਨ ਹੈ ਉਹ ਦੂਜੇ ਫਿਰ ਸਭ ਕੁਝ ਛੱਡ ਦਿੰਦਾ ਇੱਕੋ ਧੁਨ ਦੇ ਉੱਤੇ ਜਾਂਦਾ ਫਿਰ ਜਿਸ ਵੇਲੇ ਉਹ ਧੁਨ ਚ ਛਾਤੀ ਤਾਂ ਨੂੰ ਬੂਥੀ ਚੱਕ ਕੇ ਸਿੱਧਾ ਜਾਂਦਾ ਹੈ ਉਹਨੂੰ ਦਿਸ ਵੀ ਪੈਂਦਾ ਵੀ ਸਾਹਮਣੇ ਇੱਕ ਬੰਨੇ ਉਹ ਤੀਰ ਕਮਾਨ ਆ ਰਿਹਾ ਹੈ ਨਹੀਂ ਤੇ ਹਰਨ ਬੜਾ ਚਲਾਕ ਜਾਨਵਰ ਹੁੰਦਾ ਸੀ ਸ਼ਿਕਾਰ ਖੇਡਦੇ ਰਹੇ ਛੋਟੇ ਹੁੰਦਿਆਂ ਇਹਦੇ ਲਾਗੇ ਵੀ ਕਿਤੇ ਚਲ ਜਾਓ ਫਟ ਚੁੰਗੀਆਂ ਮਾਰ ਕੇ ਦੌੜ ਜਾਂਦਾ ਹੈ ਲੇਕਿਨ ਜਦੋਂ ਉਹ ਧੁਨ ਸੁਣਦਾ ਹੈ ਹਿਲਦਾ ਨਹੀਂ ਉਹ ਹੌਲੀ ਹੌਲੀ ਉਸ ਧੁਨ ਨਾਲ ਬੂਥੀ ਚੱਕ ਕੇ ਜਾਂਦਾ ਤੇ ਸਾਹਮਣੇ ਪਤਾ ਵੀ ਮੇਰੇ ਤੀਰ ਹਿੱਕ ਚ ਵੱਜ ਜਾਣਾ ਪਰ ਉਹ ਤੀਰ ਸਹਾਰ ਲੈਂਦਾ ਉਹ ਧੁਨ ਨਹੀਂ ਛੱਡਦਾ ਉਹਦੇ ਲਈ ਗੁਰੂ ਰਾਮਦਾਸ ਸਾਹਿਬ ਨਾਲ ਲਿਖਿਆ
ਸਨਮੁਖ ਸਹਿਬਾਨ
ਸਨਮੁਖ ਪਿੱਠ ਨਹੀਂ ਦਿੰਦਾ ਮੂੰਹ ਸਿੱਧਾ ਰੱਖ ਕੇ ਸਨਮੁਖ ਹੋ ਕੇ ਆਪਣੀ ਛਾਤੀ ਚ ਬਾਣ ਖਾ ਲੈਂਦਾ
ਸਨਮੁਖ ਸਹਿਬਾਨ ਹੀ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੇ ਮਿਰਗ ਹਰ ਪੈ ਮਨ ਤਨ ਪ੍ਰਾਨ ਹੇ ਉਹ ਬੇਦੀ ਸਹਿਜ ਸਰੋਜ ਉਹ ਬੇਦੀ
ਸਹਿਜੇ ਸਹਿਜੇ ਮਿੱਠੀ ਮਿੱਠੀ ਧੁਨ ਸਰੋਤ ਕਹਿੰਦੇ ਸੁਣਦਾ ਹੈ ਨਾ ਉਹ ਸੁਣ ਤੂੰ ਪਰੇ ਨਹੀਂ ਹੋ ਸਕਦਾ ਇਸ ਤਰ੍ਹਾਂ ਫਿਰ ਜਿਸ ਵੇਲੇ ਕਲਾ ਵਰਤਦੇ ਅਭਿਆਸੀ ਤੇ ਉਹ ਫਿਰ ਕਿੱਥੇ ਆਪਣੀ ਸੁਰ ਧੋਲ ਜਾ ਸਕਦਾ
ਉਹ ਸਨਮੁਖ ਸਹਿਬਾਨ ਸਨਮੁਖ ਸਹਿਬਾਨ
ਹੇ ਵੀ ਲਫ਼ਜ਼ ਤਾਂ ਦੇ ਲਿਖਿਆ ਕਿ ਧੁਨ ਨਾ ਬੁਲਾਉਂ ਕਰਦਾ ਹੈ
ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੇ ਮਿਰਗ ਹਰ ਪੈ ਮਨ ਤਨ ਪ੍ਰਾਨ ਹੇ ਉਹ ਬੇਤੀ ਸਹਿ
ਨਾਮ ਦੇ ਨਾਲ ਜਦੋਂ ਅਭਿਆਸੀ ਜਨ ਸੁਣਦਾ ਹੈ ਉਹਦੀ ਵੀ ਹਾਲਤ ਇਹ ਹੋ ਜਾਂਦੀ ਹੈ ਤਾਂ ਨਾਮੇ ਲਿਖਿਆ
ਸੋਹਣੇ ਗੁਰਮੁਖ ਸੋਹਣੇ ਗੁਰਮੁਖ ਨਾਮੇ
ਤਦ ਫਿਰ ਭਾਵੇਂ ਆਰੇ ਸਿਰ ਤੋਂ ਚੱਲ ਜਾਣ ਠਾਂ ਤੱਕ ਦੁਫਾੜ ਹੋ ਜੇ ਮਤੀ ਦਾ ਸਰਗੇ ਪਰ ਉਹ ਸੁਣ ਰਹੇ ਹੁੰਦੇ ਐਸੀ ਹਾਲਤ ਹੋ ਚੁੱਕੀ ਸੀ
ਜਪ ਹਰ ਹਰ ਜਪ ਹਰ ਹਰ ਨਾਮ ਸੋਹਣੇ ਗੁਰਮੁਖ ਸੁਣ ਵਿਦ ਪਾਸਾ ਇੱਕ ਨੇਹੀ ਆਸ਼ਕੀ ਆਸ਼ਕ ਕਾਂਡਿਆ ਤੇ ਨਾਨਕ ਆਸ਼ਕ ਕਾਂਡਿਆ
ਆਸ਼ਕ ਲਫ਼ਜ਼ ਆਇਆ ਹੈ। ਅੱਜ ਅਸੀਂ ਵਾਰ ਦੇ ਅਖੀਰਲੇ ਵਰਕਿਆਂ ਤੇ ਜਾ ਰਹੇ ਹਾਂ ਜਿੱਥੇ ਬੜਾ ਨਾਜ਼ੁਕ ਮਜ਼ਮੂਨ ਹੈ। ਇੱਕ ਹੈ ਇਸ਼ਕ ਹਕੀਕੀ, ਇੱਕ ਹੈ ਇਸ਼ਕ ਮਜਾਜ਼ੀ। ਜਿਹੜਾ ਇਸ਼ਕ ਮਜਾਜ਼ੀ ਹੈ ਉਹ ਹੈ ਕਿਸੇ ਹਿਊਮਨ ਬੀਇੰਗ ਦਾ ਹਿਊਮਨ ਬੀਇੰਗ ਨਾਲ ਪਿਆਰ ਹੋ ਜਾਣਾ, ਮਾਨਸ ਦਾ, ਲੜਕੇ ਦਾ ਲੜਕੀ ਨਾਲ, ਆਦਮੀ ਦਾ ਤੀਵੀਂ ਨਾਲ। ਔਰ ਇਹਨਾਂ ਦੇ ਪਿਆਰ ਦੀ ਮਿਸਾਲ ਬਾਣੀ ਚ ਨਹੀਂ ਦਿੱਤੀ, ਜਿੱਦਾਂ ਹੀਰ ਰਾਂਝਾ, ਲੇਲਾ ਮਜਨੂੰ, ਇਹ ਸਾਰੇ ਇਹੋ ਬਾਣੀ ਦੀ ਖੋਜ ਹੈ। ਜਿੱਥੇ ਬਾਣੀ ਐਡੀ ਉੱਚੀ ਚਲੀ ਗਈ ਹੈ, ਇਹਨਾਂ ਇਸ਼ਕੇ ਮਜਾਜ਼ੀ ਦਾ ਨਾਂ ਕਿਤੇ ਨਹੀਂ ਆਏਗਾ, ਇਹਨਾਂ ਝੂਠੇ ਆਸ਼ਕਾਂ ਦਾ। ਕਿਉਂ? ਕਿਉਂਕਿ ਅਸੀਂ ਹੁਣੇ ਸ਼ਬਦ ਲਾਂਗੇ ਵੀ ਇਹ ਕੱਚ ਪਾਚਾ ਹੈ, ਇਹ ਨਾਲ ਨਿਭਣ ਵਾਲਾ ਨਹੀਂ ਹੈ, ਲੇਕਿਨ ਇਹ ਚੀਜ਼ ਹੈ। ਜਿਹੜਾ ਇਹ ਇਸ਼ਕ ਕਰੇਗਾ ਉਹਨੂੰ ਗਾਂ ਜੂਨ ਮਿਲੇਗੀ। ਤੇ ਇਹ ਜਿਹੜਾ ਇਸ਼ਕ ਹੈ ਮਜਾਜ਼ੀ, ਇਹ ਐਸਾ ਨਿਕੰਮਾ ਇਸ਼ਕ ਹੈ ਵੀ ਇਸ਼ਕ ਨੇ ਗਾਲਬ ਨਿਕੰਮਾ ਕਰ ਦਿਆ, ਵਰਨਾ ਹਮ ਵੀ ਆਦਮੀ ਥੇ ਕਾਮ ਕੇ। ਇਹ ਝੂਠੀ ਗੱਲ ਨਹੀਂ ਹੈ, ਇਹ ਹਰ ਨਾ ਵਰਤਦੀ ਹੈ, ਕਿਸੇ ਉਮਰ ਚ ਕਿਸੇ ਵੇਲੇ ਜਵਾਨੀ ਵਾਰੇ ਜਾਂ ਸਾਰਿਆਂ ਨਾਲ ਥੋੜੀ ਬਹੁਤੀ ਵਰਤਦੀ ਹੈ, ਇਹ ਖਿੱਚ ਹੈ। ਲੇਕਿਨ ਇਸ ਖਿੱਚ ਤੋਂ ਉੱਚੇ ਉੱਠ ਕੇ ਅੱਜ ਅਸੀਂ ਇਹ ਪੌੜੀ ਵਾਚਣੀ ਹੈ ਵੀ ਕਿ ਇਹਦੇ ਨਾਲੋਂ ਵੀ ਉੱਚਾ ਕੋਈ ਇਸ਼ਕ ਹੈ। ਇਹ ਜਿਹੜਾ ਇਸ਼ਕ ਮਜਾਜ਼ੀ ਹੈ, ਇਹਦੀ ਦਾਸ ਤੇ ਡੈਫੀਨੇਸ਼ਨ ਦਿੰਦਾ ਹੁੰਦਾ ਵੀ ਦਿਸ ਇਜ਼ ਏ ਕਲੈਮਿਟੀ। ਕਲੈਮਿਟੀ ਕਹਿੰਦੇ ਆਫਤ ਨੂੰ। ਕੋਈ ਬੰਦੇ ਤੇ ਜੇ ਭਾਗ ਭੈੜੇ ਹੋਣ ਨਾ ਜਾਂ ਪਿਛਲੇ ਜਨਮ ਦਾ ਕੋਈ ਕਰਮ ਭੁਗਤਣਾ ਹੋਏ, ਉਹਦੇ ਤੇ ਆਫਤ ਪੈਂਦੀ, ਉਹ ਬਚ ਨਹੀਂ ਸਕਦਾ, ਉਹਨੇ ਕਰਮ ਭੋਗਣੇ ਹੁੰਦੇ। ਇਟਸ ਏ ਕਲੈਮਿਟੀ ਬਟ ਇੰਟਰਸਟਿੰਗ, ਉਹ ਛੱਡ ਨਹੀਂ ਸਕੇਗਾ। ਐਸੀ ਦਿਲਚਸਪ ਆਫਤ ਹੈ ਕਿ ਜਿਨ੍ਹਾਂ ਤੇ ਪਈ ਹੈ ਜਾਂ ਪੈ ਰਹੀ ਹੈ ਉਹ ਬਾਣੀ ਦੇ ਅਸਲ ਭਾਵ ਅਰਥ ਇਸ ਪੌੜੀਆਂ ਦੇ ਸਮਝਣਗੇ। ਇੱਕ ਬੁਰੀ ਚੀਜ਼ ਨਹੀਂ ਹੈ, ਬੰਦਾ ਪਿਛਲੇ ਕਰਮਾਂ ਦਾ ਜੋ ਜੋ ਉਹਨੇ ਪਿਛਲੇ ਸੰਯੋਗ ਹੁੰਦੇ ਉਹ ਉੱਗੜਦੇ ਇੱਥੇ ਆਣ, ਉਹ ਬਚ ਨਹੀਂ ਸਕਦਾ। ਕਿਉਂਕਿ ਕਰਮਾਂ ਦਾ ਫਲ ਜਾਂ ਤੇ ਨਾਮ ਜਪ ਕੇ ਦੂਰ ਕਰੇ ਤੇ ਜਾਂ ਫਿਰ ਨਾਮ ਜਪਣ ਵਾਲਿਆਂ ਦੀ ਸੰਗਤ ਕਰੇ ਤੇ ਸਦਾ ਦਿਲੋਂ ਇਹ ਅਰਦਾਸ ਕਰੇ, ਸੱਚੇ ਪਾਤਸ਼ਾਹ ਮੈਨੂੰ ਇਸ ਆਫਤ ਤੋਂ ਬਚਾ ਤੇ ਮੈਨੂੰ ਉਸ ਇਸ਼ਕ ਨਾਲ ਜੋੜ ਜਿਹੜਾ ਕਿ ਤੇਰੀ ਬਾਣੀ ਚ ਹੈ। ਨਾਨਕ ਆਸ਼ਕ ਕਾਂਡਿਆ, ਨਾਨਕ ਆਸ਼ਕ ਕਾਂਡਿਆ, ਉਹ ਨਾਨਕ ਹੈ, ਉਹ ਉਸ ਆਸ਼ਕ ਨੂੰ ਕੱਢ ਲਏਗਾ। ਉਹ ਹੁਣ ਕੀ ਹੈ? ਅੱਜ ਆਪਾਂ ਐਸੀ ਚੀਜ਼ ਲੱਭੀ ਹੈ ਵੀ ਸ਼ੇਖ ਫਰੀਦ ਦੀ ਬਾਣੀ ਜਿਹੜੀ ਹੈ ਉਹਦੇ ਚ ਸ਼ੇਖ ਫਰੀਦ ਦੀ ਬਾਣੀ ਸਭ ਤੋਂ ਬਾਅਦ ਆਏਗੀ ਬਾਕੀ ਭਗਤਾਂ ਨਾਲ। ਫਿਰ ਸ਼ੇਖ ਫਰੀਦ ਦੇ ਜਿਹੜੇ ਸਲੋਕ ਹੈ ਉਹਦੇ ਤੇ ਲਿਖਿਆ ਹੈ ਸਲੋਕ ਸ਼ੇਖ ਫਰੀਦ ਕੇ, ਨਾ ਇਹਦੇ ਨਾਲ ਜੀ ਲਾਇਆ ਹੈ ਨਾ ਭਗਤ ਲਾਇਆ ਹੈ। ਜਦ ਕਿ ਸਾਰੀ ਬਾਣੀ ਚ ਜਿੰਨੇ ਭਗਤ ਹੈ ਗੁਰੂ ਮਹੱਲੇ ਪੰਜਵੇਂ ਨਾਂ ਜਾਂ ਗੁਰੂ ਅਰਜਨ ਪਾਤਸ਼ਾਹ ਨਾਂ ਜਾਂ ਜਿਨ੍ਹਾਂ ਨਾਂ ਵੀ ਇਹ ਸਤਿਗੁਰ ਨਾਮ ਕੀ ਮਹਿਮਾ ਸਤਿਗੁਰ ਜਾਣੇ ਜਿਨ੍ਹਾਂ ਨਾਂ ਭੀੜ ਵਧੀ ਹੈ ਜਾਂ ਬਾਣੀ ਕੰਪਾਈਲ ਕੀਤੀ ਹੈ ਭਗਤਾਂ ਦੀ ਬਾਣੀ ਦੇ ਉੱਤੇ ਸਦਾ ਹੀ ਉਹਨਾਂ ਦੇ ਨਾਮ ਦੇ ਨਾਲ ਜੀਓ ਆਏਗਾ ਕਿਉਂਕਿ ਅਸੀਂ ਬਾਬੇ ਨਾਨਕ ਦਾ ਹੁਕਮਨਾਮਾ ਲੱਭ ਚੁੱਕੇ ਹਾਂ ਸ਼ਬਦਾਂ 'ਚ ਜੇ ਕੋ ਜੀਓ ਕਹੇ ਉਹਨਾਂ ਕੋ ਜੰਮ ਕੀ ਤਲਬ ਨਾ ਹੋਏ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮਝਾਈ ਛੋੜਿਆ ਹੱਬ ਕਿਸ ਤਿਆਗੀ ਹੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ ਉੱਥੇ ਵੀ ਨਾਨਕ ਜੀ ਆਉਂਦਾ ਸਿੱਧੇ ਪੱਲੇ ਲੱਗਦੇ ਭਗਤਾਂ ਦੇ ਹਰ ਨਾਂ ਦੇ ਨਾਲ ਜੀ ਆਓ ਜੀਓ ਆਓ ਇੱਕੋ ਇੱਕ ਭਗਤ ਹੈ ਜਿਹਦੇ ਨਾਂ ਨਾ ਕਈ ਥਾਂ ਜੀ ਨਹੀਂ ਆਇਆ ਭਗਤ ਵੀ ਨਹੀਂ ਆਇਆ ਤੇ ਕਈ ਥਾਂ ਜੀਓ ਵੀ ਆ ਗਿਆ ਤੇ ਭਗਤ ਵੀ ਆ ਗਿਆ ਇਹ ਹੈ ਸ਼ੇਖ ਫਰੀਦ ਇਹੋ ਸਾਡੀ ਖੋਜ ਆ ਹੁਣ ਅਸੀਂ ਕੱਢਦੇ ਆ ਰਹੇ ਹਾਂ ਵੀ ਜਿੰਨੇ ਭਗਤ ਹੋਏ ਹੈ ਇਹ ਗੁਰੂ ਨਾਨਕ ਦੇ ਸਿੱਖ ਹੋਏ ਇਹਨਾਂ ਨੇ ਜਿਹੜੀ ਗੁਰੂ ਨਾਨਕ ਤੋਂ ਦੀਖਿਆ ਲੈ ਕੇ ਉਹਦਾ ਰੂਪ ਕਹੀ ਨੇ ਉਹਦਾ ਰੂਪ ਇੱਕ ਇਹ ਵੀ ਹੈ ਜਿਹੜਾ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਉਹ ਜਿਹੜਾ ਸ਼ਬਦ ਅਖੁੱਟ ਰੂਪ ਹੈ ਉਹਦੀ ਦਰਗਾਹ ਚ ਬੈਠਾ ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਰੇ ਏਕ ਜੀ ਕਿਆ ਬਖਾਨੇ ਹਾਂ ਕਿ ਬਲ 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 ਸਭ ਬਲਿਆ ਉਹ ਜਿਹੜਾ ਗੁਰੂ ਨਾਨਕ ਦਾ ਸ਼ਬਦ ਰੂਪ ਹੈ ਸੱਚਖੰਡ ਚ ਬੈਠਾ ਉਹਦੇ ਕੋਲੋਂ ਦੀਖਿਅਤ ਹੋ ਕੇ ਸਾਰੇ ਭਗਤਾਂ ਨੇ ਜਿਹੜੀ ਬਾਣੀ ਰਚੀ ਹੈ ਉਸ ਬਾਣੀ ਦੇ ਉੱਤੇ ਹਰ ਦੇ ਨਾਲ ਜੀਓ ਆਏ ਜਿਹੜੀ ਬਾਣੀ ਉਹਨਾਂ ਤੋਂ ਬਗੈਰ ਹੈ ਉਹਨਾਂ ਦੇ ਨਾਲ ਜੀ ਨਹੀਂ ਆਏਗਾ ਉਸ ਬਾਣੀ ਦੇ ਨਾਲ ਬਲਕਿ ਉਸ ਬਾਣੀ ਦੇ ਵਿੱਚ ਗਾਂ ਨੋਟ ਚਾੜੇ ਹੋਣਗੇ ਉੱਤੇ ਟਿੱਪਣੀਆਂ ਦਿੱਤੀਆਂ ਹੋਣਗੀਆਂ ਵੀ ਯਾਰ ਤੇਰਾ ਖਿਆਲ ਗਲਤ ਹੈ ਕਾਹੇ ਪਟੋਲਾ ਪਾੜਤੀ ਜਾਂ ਫਰੀਦਾ ਪਾੜ ਪਟੋਲਾ ਧੱਜ ਕਰ ਉਹ ਸਾਰੇ ਪੜ੍ਹੋ ਤੁਸੀਂ ਸਲੋਕ ਫਰੀਦ ਦੇ ਵਿੱਚ ਬਾਣੀ ਇੰਨੇ ਨੋਟ ਚਾੜੇ ਹੈ ਨਾ ਮਹਾਰਾਜ ਨੇ ਟਿੱਪਣੀਆਂ ਦਿੱਤੀਆਂ ਵੀ ਦੇਖਿਓ ਕਿਤੇ ਮਤ ਭੁੱਲ ਜਿਓ ਇਹ ਜਿਹੜੇ ਸਲੋਕ ਹੈ ਫਰੀਦ ਦੇ ਪੂਰੀ ਬਾਣੀ ਨਹੀਂ ਹੈ ਜਿੱਥੇ ਜਿੱਥੇ ਅਸੀਂ ਰਾਹੇ ਪਾ ਰਹੇ ਹਾਂ ਅਸਲ ਗੁਰਮਤੇ ਹੈ ਇਸ ਕਰਕੇ ਉੱਥੋਂ ਜ਼ਾਹਰ ਹੁੰਦਾ ਹੈ ਵੀ ਫਰੀਦ ਦੀ ਬਾਣੀ ਜਿਹੜੀ ਸੀ ਇਹ ਗ੍ਰੰਥ ਚ ਆਈ ਹੈ ਜਿਹੜੀ ਗੁਰੂ ਪਦਵੀ ਗੁਰੂ ਨਾਨਕ ਦੇ ਥਰੂ ਦੀਖਿਅਤ ਹੋ ਕੇ ਬਾਣੀ ਆਈ ਹੈ ਉਹਦੇ ਤੇ ਜੀਓ ਲਿਖਿਆ ਹੈ ਔਰ ਉਸ ਬਾਣੀ ਦੇ ਵਿੱਚ ਗੁਰ ਸ਼ਬਦ ਆਏਗਾ ਅੱਜ ਅਸੀਂ ਉਹ ਸ਼ਬਦ ਹਿਸਟੋਰੀਕਲ ਲਾਂਗ ਹੈ ਬਾਬੇ ਫਰੀਦ ਦਾ ਜਿਹਦੇ ਉੱਤੇ ਜੀਓ ਹੈ ਔਰ ਥੱਲੇ ਸ਼ਬਦਾਂ ਚ ਗੁਰ ਲਫ਼ਜ਼ ਆਇਆ ਰਾਰੇ ਨੂੰ ਔਂਕੜ ਵਾਲਾ ਔਰ ਫਿਰ ਗੁਰ ਆਣ ਕੇ ਉਥੋਂ ਬਾਅਦ ਇਹ ਐਸੀ ਚੀਜ਼ ਹੈ ਭਈ ਉਹ ਫਿਰ ਉਸੇ ਸਟਾਈਲ ਦਾ ਸ਼ਬਦ ਹੋਏਗਾ ਪਹਿਲਾਂ ਉਹ ਚੁੱਕੀਆਂ ਵਿੱਚ ਰਹਾਓ ਵਿੱਚ ਉਹ ਫਿਰ ਰੱਤਾ ਲਫ਼ਜ਼ ਵਰਤ ਰਹੇ ਨੇ ਬਾਬੇ ਨਾਨਕ ਦਾ ਕਿਉਂਕਿ ਰੰਗਿਆ ਤੇ ਰੱਤੇ ਦੋ ਲਫ਼ਜ਼ ਹੈ ਤੇ ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿਨ੍ਹਾਂ ਸੰਜਾਤਾ ਸਾਈ ਰੱਤਾ ਬਹੁਤ ਉੱਚੀ ਸਟੇਜ ਹੈ ਬਾਬੇ ਨਾਨਕ ਨਾ ਉਹਨਾਂ ਲਈ ਵਰਤਿਆ ਔਰ ਇੱਥੇ ਬਾਬੇ ਫਰੀਦ ਨਾ ਵੀ ਵਰਤਿਆ ਹੈ ਅੱਜ ਅਸੀਂ ਉਹ ਹਿਸਟੋਰੀਕਲ ਸ਼ਬਦ ਲੈ ਰਹੇ ਹਾਂ ਜਿਹਦੇ ਉੱਤੇ ਜੀਓ ਲਿਖੇ ਆ ਔਰ ਬਾਣੀ ਹੈ ਨਾਲ ਸਲੋਕ ਫਰੀਦ ਕੇ ਸੇਖ ਫਰੀਦ ਕੇ ਉਹਨਾਂ ਨਾਲ ਨਾ ਜੀ ਨਾ ਜੀਓ ਨਾ ਭਗਤ ਇੱਥੇ ਇਹਦਾ ਇਸ ਸ਼ਬਦ ਦਾ ਹੈਡਿੰਗ ਆਉਂਦਾ ਆਸਾ ਸੇਖ ਫਰੀਦ ਜੀਓ ਕੀ ਬਾਣੀ ਔਰ ਫਿਰ ਇੱਕ ਉਹ ਸਤਿਗੁਰ ਪ੍ਰਸਾਦੇ ਉਹ ਬਾਣੀ ਆਈ ਹੈ ਔਰ ਇਸੇ ਇੱਕ ਸ਼ਬਦ ਦਾ ਅੱਜ ਅਸੀਂ ਇਹਦੀ ਡਿਟੇਲ ਲੈ ਕੇ ਸ਼ਬਦ ਚੌਂਕੀ ਦਾ ਭੋਗ ਪਾਵਾਂਗੇ ਵੀ ਇਹ ਸ਼ਬਦ ਦੇ ਵਿੱਚ ਜੋ ਮਹੱਲਾ ਦੂਜਾ ਦੇ ਰਿਹਾ ਨਾ ਇਹ ਕਨੇਹੀ ਆਸ਼ਕੀ ਦੂਜੇ ਲੱਗੇ ਜਾਏ ਅੱਜ ਅਸੀਂ ਉਹ ਸ਼ਬਦ ਬਾਬੇ ਫਰੀਦ ਦਾ ਲੈਂਦੇ ਹਾਂ ਔਰ ਲਵਾਂਗੇ ਵੀ ਸਾਰੇ ਹੀ ਕਵਾਲੀ ਦੀ ਤਰਜ਼ ਤੇ
ਇਸ਼ਕ ਖੁਦਾ ਇੱਕ
रत्ते इश्क खुदाए, रत्ते इश्क खुदाए, रत्ते इश्क खुदाए, रंगे दीदार रंगे दीदार के रत्ते इश्क खुदाए,
विसरिया जिन नाम,
विसरिया जिन नाम,
ते
दिल हो मोहब्बत जीन से सजया, दिल हो मोहब्बत जीन से सजया, जिन मने होर मुखवा, जिन मने
रत्ते इश्क़ खुदाए, रत्ते इश्क़ खुदाए। ਗਾਮ ਤੇ ਅੰਤ ਤੂੰ ਪਰਵਤ ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ ਉਹਦੇ ਰੱਤੇ ਇਸ਼ਕ ਖੁਦਾਏ ਰੱਤੇ ਇਸ਼ਕ ਖੁਦਾਏ ਇਹ ਤੇਰੀ ਪਨਹੇ ਖੁਦਾਏ ਇਹ ਤੇਰੀ ਪਨਹੇ ਖੁਦਾਏ ਤੂੰ ਬਖਸ਼ ਜ਼ਿੰਦਗੀ ਗੁਰਮੁਖ ਸੱਚੀ ਆਸ਼ਿਕ ਗੁਰਮੁਖ ਸੱਚੀ ਆਸ਼ਿਕ ਗੁਰਮੁਖ ਸੱਚੀ ਆਸ਼ਿਕ ਇਹ ਗੁਰਮੁਖ ਸੱਚੀ ਆਸ਼ਿਕ ਜਿਤ ਪ੍ਰੀਤਮ ਸੱਚਾ ਪਾਇਆ ਜਿਤ ਪ੍ਰੀਤਮ ਸੱਚਾ ਪਾਇਆ ਇਹ ਗੁਰਮੁਖ ਸੱਚੀ ਆਸ਼ਿਕ ਆਸ਼ਕੀ ਗੁਰਮੁਖੀ ਆਸ਼ਕੀ ਗੁਰਮੁਖੀ ਪ੍ਰੀਤਮ ਸੱਚ ਆਨ ਦਿਨ ਹੈ ਆਨੰਦ ਆਨ ਦਿਨ ਰਹੇ ਆਨੰਦ ਨਾਨਕ ਸਹਿਜੇ ਸਮਾਜ ਹੇ ਆਨ ਦਿਨ ਰਹੇ ਆਸ਼ਿਕ ਆਸਾਂ ਬਾਹਰਾ ਆਸ਼ਿਕ ਆਸਾਂ ਬਾਹਰਾ ਆਸ਼ਿਕ ਆਸਾਂ ਬਾਹਰਾ ਇਹ ਆਸ਼ਿਕ ਆਸਾਂ ਬਾਹਰਾ ਆਸ਼ਿਕ ਆਸਾਂ ਬਾਹਰਾ ਇਹ ਤੇਰੇ ਪਾਣੇ ਰਹੇ ਉਹਦੇ ਤੇਰੇ ਪਾਣੇ ਰਹੇ ਇਹ ਆਸ਼ਿਕ ਆਸਾਂ ਬਾਹਰਾ ਮੈਂ ਮਨ ਵੱਡੀ ਆਸ ਤੇਰੇ ਮਿਲਣ ਦੀ ਆਸ ਤੇ ਮੈਂ ਮਨ ਵੱਡੀ ਆਸ ਇਹ ਮੂੰਹ ਮਨ ਵੱਡੀ ਆਸ ਤੇ ਆਸ਼ਿਕ ਆਸਾਂ ਬਹਾਰਾ ਤੇ ਆਸ਼ਿਕ ਆਸਾਂ ਬਹਾਰਾ ਇਹ ਮੂੰਹ ਮਨ ਵੱਡੀ ਆਸ ਇਹ ਆਸ ਨਿਰਾਸਾ ਇੱਕ ਤੂੰ ਆਸ ਨਿਰਾਸਾ ਇੱਕ ਤੂੰ ਹਾਂ ਬਲ
ਬਲ ਬਲ ਬਲ ਗਈਆਸ ਏ ਹਾਂ ਬਲ 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 ਗਈਆਸ ਏ ਆਸ਼ਿਕ ਆਸਾਂ ਇਸ਼ਕ ਮੁਹੱਬਤ ਨਾਨਕਾ ਇਸ਼ਕ ਮੁਹੱਬਤ ਇਸ਼ਕ ਮੁਹੱਬਤ ਨਾਨਕਾ ਇਸ਼ਕ ਮੁਹੱਬਤ ਨਾਨਕਾ
ਜਿਹੜੇ ਇਹੋ ਜਿਹੇ ਇਸ਼ਕ ਕਰਨ ਵਾਲੇ ਆ ਉਹ ਧਰਮ ਰਾਜ ਦੇ ਨਹੀਂ ਜਾਂਦੇ ਕਿਉਂ
ਲੇਖ ਕਰਤੇ ਪਾਸ ਇਸ਼ਕ ਮੁਹੱਬਤ
ਜਾਈ ਸਾਖ ਮਹੱਲਾ ਪਹਿਲਾ ਇਸ਼ਕ 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 ਇਸ਼ਕ
ਹੁਕਮ ਰਜਾਈ ਸਾਖਤੀ
ਦਰਗੇ ਸੱਚ ਕਬੂਲ
ਏ ਹੁਕਮ ਰਜਾਈ ਸਾਖਤੀ ਏ ਦਰਗੇ ਸੱਚ ਕਬੂਲ
ਲੇਖਾ ਏ ਸਾਹਿਬ ਲੇਖਾ ਮੰਗ ਸੀ ਏ ਸਾਹਿਬ ਲੇਖਾ
ਦਰਵਾਨੀ
ਦਿਲ ਦਰਵਾਨੀ ਇਹ ਦਿਲ ਦਰਵਾਨੀ
ਦਰਵੇਸੀ ਦਿਲ ਰਾਸ ਇਹ ਦਰਵੇਸੀ ਦਿਲ ਰਾਸ ਇਹ ਦਿਲ ਮੇ ਖੋਜ ਦਿਲੇ ਦਿਲ ਖੋਜ ਦਿਲ ਮੇ ਖੋਜ ਦਿਲੇ ਦਿਲ ਇਹ ਦਿਲ ਮੇ ਦਿਲ ਹਰ ਰੋਜ ਇਹ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਪਰੇਸ਼ਾਨੀ ਮਾਹੇ
ਇਹ ਜੋ ਦੁਨੀਆ ਸਹਿਰ ਮੇਲਾ ਇਹ ਜੋ ਦੁਨੀਆ ਸਹਿਰ
ਇਹ ਲੇਖਾ ਰੱਬ ਇਹ ਸਾਹਿਬ ਲੇਖਾ ਮੰਗ ਸੀ ਇਹ ਦੁਨੀਆ ਦੇਖ ਹੁਕਮ ਰਜਾਈ ਡਰ ਗਏ ਸੱਚ ਕਬੂਲ ਹੁਕਮ ਰਜਾਈ
ਇਸ਼ਕ ਮੁਹੱਬਤ ਨਾਨਕਾ ਇਸ਼ਕ ਮੁਹੱਬਤ ਨਾਨਕਾ ਲੇਖ ਕਰਤੇ ਪਾਸ ਇਸ਼ਕ ਮੁਹੱਬਤ ਲੇਖ ਕਰਤੇ
ਨਾ ਨਾਨਕ ਜਿਨ ਕੋ ਸਤਿਗੁਰ ਮਿਲਿਆ
ਨਾਨਕ
ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿੰਨ ਕਲ ਲੇਖਾ ਨਿਭੜਿਆ
ਕਦੀ ਹਰਿਦੁਆਰ ਜਾਓ ਨਾ ਉੱਥੇ ਰੁੜਕੀ ਤੋਂ ਉਹ ਜਿਹੜੀ ਨਹਿਰ ਆ ਉਹਦੀ ਪਟੜੀ ਪੈ ਜਾਓ ਹਰਿਦੁਆਰ ਔਰ ਰੁੜਕੀ ਸਟੇਸ਼ਨ ਦੇ ਅੱਧ ਚ ਇੱਕ ਐਸੀ ਜਗ੍ਹਾ ਹੈ ਜਿੱਥੇ ਮੁਸਲਮਾਨਾਂ ਦਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਮੇਲਾ ਲੱਗਦਾ ਹੈ ਉਹ ਜਦੋਂ ਮੇਲਾ ਭਰਦਾ ਹੈ ਉਸ ਵੇਲੇ ਰੁੜਕੀ ਸਟੇਸ਼ਨ ਦੇ ਰੇਲਵੇ ਦੀਆਂ ਟਿਕਟਾਂ ਖਤਮ ਹੋ ਜਾਂਦੀਆਂ ਇੰਨੀ ਦੁਨੀਆ ਸਾਰੇ ਹਿੰਦੁਸਤਾਨ ਚੋਂ ਆਉਂਦੀ ਹੈ ਉਹ ਹੈ ਕਲੀਅਰ ਦਾ ਮੇਲਾ ਇਹ ਕਲੀਅਰ ਬੜਾ ਭਾਰਾ ਫਕੀਰ ਸੀ ਮੁਸਲਮਾਨ ਉਹਦੀ ਉੱਥੇ ਕਬਰ ਹੈ ਇਹ ਜੋ ਕਲੀਅਰ ਹੈ ਇਹਦੇ ਤੇ ਉਹ ਮੇਲਾ ਇੰਨਾ ਭਰਦਾ ਹੈ ਔਰ ਸਾਰੀ ਹਿੰਦੁਸਤਾਨ ਦੀਆਂ ਉੱਥੇ ਪ੍ਰੋਸਟੀਚਿਊਟਸ ਵੇਸਵਾ ਨੱਚਣ ਗਾਉਣ ਵਾਲੀਆਂ ਕੰਜਰੀਆਂ ਉਹ ਸਾਰਾ ਮੇਲਾ ਉਹਨਾਂ ਨਾਲ ਭਰਿਆ ਹੁੰਦਾ ਸਾਰੀ ਰਾਤ ਉਹ ਗਾਉਂਦੀਆਂ ਉੱਥੇ ਉਹ ਇਸ ਕਰਕੇ ਸਾਰੇ ਆਉਂਦੇ ਨੇ ਉੱਥੇ ਭਈ ਉਹ ਕਹਿੰਦੇ ਵੀ ਅਸੀਂ ਇਹੋ ਜਿਹਾ ਫਕੀਰ ਇਹ ਬੰਦਗੀ ਵਾਲਾ ਹੈ ਜਿਹਦੀ ਕਬਰ ਦਾ ਅਸੀਂ ਬੋਸਾ ਲੈ ਕੇ ਜਾਂ ਇੱਥੇ ਹਾਜ਼ਰੀ ਭਰ ਕੇ ਸਾਡੇ ਪਾਪ ਕੱਟੇ ਜਾਣਗੇ ਇਹ ਕਲੀਅਰ ਕੌਣ ਸੀ ਇਹ ਮੈਂ ਉਹ ਭੇਦ ਖੋਲ ਰਿਹਾ ਹਾਂ ਜਿਹੜਾ ਕਿ ਮੇਰੇ ਬਾਪੂ ਜੀ ਨਾਲ ਆਪ ਉਸ ਜਗ੍ਹਾ ਤੇ ਜਾ ਕੇ ਦੇਖਿਆ ਤੇ ਉੱਥੇ ਜਾ ਕੇ ਉਹਨਾਂ ਨਾਲ ਜਿਸ ਵੇਲੇ ਅੰਦਰ ਜਾਣ ਲੱਗੇ ਤੇ ਉਸ ਕਬਰ ਦੀ ਅੰਦਰ ਜਿਹੜਾ ਹੁਜਰਾ ਬਣਿਆ ਹੈ ਉਹਦੇ ਇੱਕ ਵੱਡੀ ਸਾਰੀ ਮਹਿਰਾਬ ਹੈ ਬਾਹਰ ਹਵੇਲੀ ਉਹਦੇ ਉੱਤੇ ਗੁਰਬਾਣੀ ਦਾ ਸਲੋਕ ਲਿਖਿਆ ਉਹ ਸਲੋਕ ਬਾਪੂ ਜੀ ਪੜ੍ਹ ਕੇ ਹੈਰਾਨ ਹੋ ਗਏ ਉਹਦੇ ਤੇ ਇੱਕ ਸਲੋਕ ਹੈ ਲਿਖਿਆ ਸਾਡੇ ਗ੍ਰੰਥ ਚ ਆਉਂਦਾ ਹੈ ਉਹ ਬਾਣੀ ਹੈ ਸੇਖ ਫਰੀਦ ਦੇ ਸਲੋਕਾਂ ਚੋਂ ਉੱਤੇ ਲਿਖਿਆ ਉਰਦੂ ਚ ਜੋ ਸਿਰ ਸਾਈ ਨਾਨ ਨਿਵੈ ਸੋ ਸਿਰ ਕੀਜੇ ਕਾਂਏ ਕੁੰਨੇ ਹੇਠ ਜਲਾਈਏ ਬਾਲਣ ਸੰਧੇ ਥਾਂ ਵੀ ਜਿਹੜਾ ਸਿਰ ਰੱਬ ਦੀ ਬੰਦਗੀ ਚ ਨੀਨਾ ਨਹੀਂ ਹੁੰਦਾ ਜਾਂ ਬੰਦਗੀ ਨਹੀਂ ਕਰਦਾ ਜਿਹੜਾ ਸਿਰ ਉਹਨੂੰ ਕੁੰਨੇ ਦੇ ਹੇਠ ਬਾਲਣ ਨੂੰ ਸਾੜ ਸਿੱਟੋ ਕੁੰਨਾ ਕਹਿੰਦੇ ਤੌੜੀ ਨੂੰ ਕੁੰਨਾ ਕਹਿੰਦੇ ਪਤੀਲੇ ਨੂੰ ਜਿਹੜਾ ਅੱਗ ਤੇ ਰੱਖੀਦਾ ਉਹਦੇ ਥੱਲੇ ਅੱਗ ਨਾ ਬਾਲੋ ਲੱਕੜਾਂ ਦੀ ਇਹੋ ਜਿਹਾ ਸਿਰ ਜਿਹੜੇ ਫੜ ਕੇ ਜਿਹੜੇ ਰੱਬ ਅੱਗੇ ਨਹੀਂ ਆਉਂਦੇ ਉਹਨਾਂ ਨੂੰ ਬਾਲਣਾ ਨੂੰ ਝੋਕ ਦੇ ਉਹਦੇ ਵਿੱਚ ਥੱਲੇ ਇਹ ਹੈ ਉਹ ਸਲੋਕ ਜੋ ਸਾਡੀ ਬਾਣੀ ਚ ਵੀ ਆਉਂਦਾ ਹੈ ਜੋ ਸਿਰ ਸਾਈ ਨਾਨ ਨਿਵੈ ਸੋ ਸਿਰ ਕੀਜੇ ਕਾਂਏ ਕੁੰਨੇ ਹੇਠ ਜਲਾਈਐ ਬਾਲਣ ਸੰਧੈ ਥਾਂਏ ਹੁਣ ਇਹ ਇੱਥੇ ਸਲੋਕ ਕਿੱਦਾਂ ਆ ਗਿਆ ਸਾਡੀ ਬਾਣੀ ਚ ਵੀ ਹੈ ਔਰ ਜਿੱਥੇ ਇਹ ਸਲੋਕ ਹੈ ਉੱਥੇ ਸਿਰਫ ਸਲੋਕ ਸੇਖ ਫਰੀਦ ਕੇ ਲਿਖੇ ਆ ਉੱਤੇ ਜੀਵ ਨਹੀਂ ਲਿਖੇ ਇਹਦਾ ਮਤਲਬ ਫਰੀਦ ਵੇਲੇ ਦੀ ਬਾਣੀ ਹੈ ਉਹ ਕੌਣ ਸੀ ਕਲੀਅਰ ਕੌਣ ਸੀ ਮੇਰੇ ਬਾਪੂ ਜੀ ਰੁੜਕੀ ਲੱਗੇ ਸੀ ਬੰਗਾਲ ਸੈਪਰਸ ਐਂਡ ਮਾਈਨਰਸ ਦੇ ਉੱਤੇ ਵੱਡੇ ਡਿਪਟੀ ਫੀਲਡ ਕੰਟਰੋਲਰ ਲੱਗੇ ਸੀ ਜਿਹੜੀ ਕਿ ਪਹਿਲੀ ਅੰਗਰੇਜ਼ ਦੀ ਜੌਬ ਅੰਗਰੇਜ਼ ਹਾਕਮ ਹੁੰਦੇ ਸੀ ਪਹਿਲਾਂ ਇਸ ਪੋਸਟ ਦੇ ਉੱਤੇ ਤੇ ਸਭ ਤੋਂ ਪਹਿਲਾਂ ਇਹ ਪੋਸਟ ਹਿੰਦੁਸਤਾਨੀ ਜਾਂ ਜੇ ਸਾਂਭੀ ਤੇ ਮੇਰੇ ਬਾਪੂ ਜੀ ਨਾਲ ਸਾਂਭੀ ਸੀ ਕਿਉਂਕਿ ਉਹ ਅਕਾਊਂਟਸ ਦਾ ਵੱਡਾ ਇਮਤਿਹਾਨ ਜੋ ਹੁੰਦਾ ਹੈ ਪੰਜਾਬ ਚ ਉਹਦੇ ਚੋਂ ਫਸਟ ਆਏ ਸੀ ਲਾਹੌਰ ਉਹ ਜਿਸ ਵੇਲੇ ਬੰਗਾਲ ਸੈਪਰਸ ਐਂਡ ਮਾਈਨਰਸ ਦੇ ਉੱਤੇ ਜਾ ਕੇ ਆਡਿਟ ਕਰਨ ਗਏ ਔਰ ਉਸ ਪੋਸਟ ਦੇ ਉੱਤੇ ਸੀ ਤੇ ਉਹ ਮੁੰਡਿਆਂ ਨੇ ਉਹਨਾਂ ਨੂੰ ਕਿਹਾ ਬਾਬੂ ਜੀ ਇੱਥੇ ਆਏ ਹੋ ਸਰਦਾਰ ਜੀ ਤੇ ਬੜਾ ਭਾਰਾ ਮੇਲਾ ਭਰਦਾ ਹੈ, ਕੱਲ ਦਫ਼ਤਰਾਂ ਚ ਵੀ ਛੁੱਟੀ ਹੈ ਤੇ ਤੁਸੀਂ ਚਲੋ ਉੱਥੇ। ਉਹ ਕਹਿੰਦੇ ਭਾਈ ਮੈਂ ਉੱਥੇ ਕੀ ਜਾਣਾ, ਉੱਥੇ ਸੁਣਿਆ ਬਹੁਤ ਕੰਜਰੀਆਂ ਹੀ ਹੁੰਦੀਆਂ, ਸਾਰੀ ਰਾਤ ਨਾਚ ਗਾਣਾ ਹੀ ਹੁੰਦਾ। ਕਹਿੰਦੇ ਨਹੀਂ ਜੀ, ਤੁਸੀਂ ਬੜੇ ਫਕੀਰ ਦੋਸਤ ਹੋ, ਤੁਹਾਡੇ ਲਈ ਵੀ ਉੱਥੇ ਜਗ੍ਹਾ ਹੈਗੀ ਹੈ, ਉੱਥੇ ਉਹ ਅੰਦਰ ਕਵਰ ਹੈ। ਇਹ ਕਲੀਅਰ ਕੋ ਬੜਾ ਭਾਰਾ ਫਕੀਰ ਸੀ ਮੁਸਲਮਾਨਾਂ ਦਾ। ਕਹਿੰਦੇ ਅੱਛਾ ਵੀ ਚਲੋ ਚੱਲਦੇ ਹਾਂ। ਬਾਪੂ ਜੀ ਜਿਸ ਵੇਲੇ ਗਏ ਉਹਨਾਂ ਨੂੰ ਬਾਕੀਆਂ ਤੋਂ ਉਹਨਾਂ ਨੂੰ ਇੰਟਰਸਟ ਨਹੀਂ ਸੀ। ਉਹ ਜਦੋਂ ਉਸ ਹਵੇਲੀ ਚ ਵੜਨ ਲੱਗੇ ਜਿੱਥੇ ਅੰਦਰ ਮਜੌਰ ਸੀ ਤੇ ਉਹ ਸਾਰੀ ਜਗ੍ਹਾ ਸੀ ਅਸਲ, ਤੇ ਉੱਤੇ ਉਹਨਾਂ ਦਾ ਧਿਆਨ ਪੈ ਗਿਆ ਤੇ ਆਹ ਸਲੋਕ ਉਹਨਾਂ ਨੇ ਪੜਿਆ, ਜੋ ਸਿਰ ਸਾਈ ਨਾਨਵੈ ਸੋ ਸਿਰ ਕੀਜੇ ਕਾਏ, ਕੁੰਨੀ ਹੇਠ ਜਲਾਈਏ ਬਾਲਣ ਸੰਜੇ ਥਾਏ। ਬਾਪੂ ਜੀ ਬਾਣੀ ਦੇ ਬੜੇ ਗਾਗੜੂ ਸੀ, ਉਹਨਾਂ ਨੇ ਕਿਹਾ ਇਹ ਤੇ ਬਾਣੀ ਦਾ ਸਲੋਕ ਇੱਥੇ ਕਿੱਦਾਂ ਆ ਗਿਆ। ਉਹ ਛੇਤੀ ਨਾਲ ਅੰਦਰ ਗਏ, ਅੰਦਰ ਇੱਕ ਹੋਰ ਅੰਦਰ ਸੀ, ਇੱਕ ਹੋਰ ਪਿਛਲੇ ਅੰਦਰ ਹਨੇਰਾ ਜਾਏ ਚ। ਉਹ ਕਹਿੰਦੇ ਬਾਪੂ ਜੀ ਕਹਿੰਦੇ ਵੀ ਤੁਸੀਂ ਜਿਹੜਾ ਇੱਥੇ ਦਾ ਵੱਡਾ ਹੈ ਨਾ ਸਾਰਾ ਇੰਚਾਰਜ ਉਹਨੂੰ ਮਿਲਾਓ। ਕਹਿੰਦੇ ਜੀ ਉਹ ਤੇ ਬਹੁਤ ਬਿਰਧ ਹੈ ਤੇ ਉਹ ਪਿਛਲੀ ਕੋਠੜੀ ਚ ਸਦਾ ਮਾਲਾ ਫੇਰਦੇ ਰਹਿੰਦੇ ਨੇ ਤੇ ਉਹ ਬੰਦਗੀ ਕਰਦੇ ਰਹਿੰਦੇ ਨੇ ਤੇ ਤਸਬੀਹ ਉਹਨਾਂ ਦੇ ਹੱਥ ਚ ਹੁੰਦੀ ਹੈ ਤੇ ਉਹ ਤੇ ਕਿਸੇ ਨੂੰ ਮਿਲਦੇ ਨਹੀਂ ਹੈ, ਤੁਸੀਂ ਉਹਨਾਂ ਕੋਲੋਂ ਕੀ ਲੈਣਾ। ਕਹਿੰਦੇ ਨੇ ਮੈਨੂੰ ਉਹਨਾਂ ਨੂੰ ਮਿਲਾਓ। ਬਾਪੂ ਜੀ ਗਏ ਪਿਛਲੇ ਅੰਦਰ, ਉਹ ਵਾਕਿਆ ਹੀ ਬਜ਼ੁਰਗ ਦੀਆਂ ਪਲਕਾਂ ਚਿੱਟੀਆਂ ਸਭ, ਉਹ ਬੈਠਾ ਤਸਬੀਹ ਫੇਰ ਰਿਹਾ ਸੀ ਤੇ ਅੱਲਾ ਦਾ ਨਾਮ ਜਪ ਰਿਹਾ ਸੀ। ਬਾਪੂ ਜੀ ਨੇ ਜਾ ਕੇ ਤੇ ਪੈਰਾਂ ਨੂੰ ਹੱਥ ਲਾਇਆ ਵੀ ਬਜ਼ੁਰਗ ਨੇ ਬੰਦਗੀ ਕਰ ਰਹੇ ਨੇ। ਉਹਨੇ ਅੱਖ ਚੱਕ ਕੇ ਕਿਹਾ ਅਰੇ ਸਰਦਾਰ ਜੀ ਤੁਮ ਯਹਾਂ ਕਿਉਂ ਆਏ ਹੋ। ਕਹਿੰਦੇ ਉਹ ਕਹਿੰਦੇ ਬਾਬਾ ਜੀ ਮੈਨੂੰ ਇਹ ਦੱਸੋ, ਸਾਰੀ ਗੱਲਬਾਤ ਉਰਦੂ ਚ ਹੋਈ ਕਿਉਂਕਿ ਯੂਪੀ ਦੇ ਵਿੱਚੋਂ ਇਲਾਕਾ ਹੈ, ਤੋ ਬਾਪੂ ਜੀ ਨੇ ਸਾਰੀ ਮੈਨੂੰ ਹੱਡੀ ਬੀਤੀ ਆਪ ਸਾਰੀ ਗੱਲ ਦੱਸੀ ਔਰ ਫਿਰ ਮੈਂ ਉਸ ਰੁੜਕੀ ਥੇ ਥਾਂ ਜਾ ਕੇ ਸਾਰੀ ਚੀਜ਼ ਦੇਖੀ ਵੀ ਤੇ ਉਹ ਬਾਪੂ ਜੀ ਨੂੰ ਕਹਿਣ ਲੱਗਾ ਅਰੇ ਤੁਮ ਸਰਦਾਰ ਜੀ। ਬਾਪੂ ਜੀ ਨੇ ਪੁੱਛਿਆ ਵੀ ਤੁਸੀਂ ਇਹ ਦੱਸੋ ਵੀ ਸਾਡੀ ਗੁਰਬਾਣੀ ਦਾ ਸਲੋਕ ਤੁਹਾਡੇ ਬਾਹਰ ਕਿੱਦਾਂ ਲਿਖਿਆ ਗਿਆ ਪੱਥਰ ਦੇ ਉੱਤੇ ਉਸ ਮਹਿਰਾਬ ਦੇ ਉੱਤੇ, ਇਹ ਤਾਂ ਸਾਡੀ ਗੁਰਬਾਣੀ ਦਾ ਸਲੋਕ ਹੈ। ਕਹਿੰਦੇ ਸਰਦਾਰ ਜੀ ਆਪਨੇ ਅੱਛਾ ਕੀਆ, ਯੇ ਆਪ ਆ ਗਏ ਹੈ, ਨਹੀਂ ਤੋ ਯੇ ਰਾਜ ਮੈਂ ਆਪਣੀ ਛਾਤੀ ਮੇਂ ਹੀ ਲੇਕਰ ਮਰ ਜਾਤਾ ਔਰ ਦਫਨ ਹੋ ਜਾਤਾ। ਇਨ ਲੋਗੋਂ ਕੋ ਜੋ ਇਤਨੀ ਬੜੀ ਕਬਰ ਪੈ, ਇਤਨੀ ਮੁਤਬਰਕ ਜਬਾ ਪੈ, ਜੇ ਲੋਕ ਆਤੇ ਇਨਕੋ ਕਿਸੀ ਕੋ ਹਕੀਕਤ ਕਾ ਪਤਾ ਨਹੀਂ ਹੈ। ਆਜ ਤੁਮਨੇ ਮੇਰੇ ਸੇ ਪਹਿਲੇ ਜੇ ਹਕੀਕਤ ਪੁੱਛੀ ਵੀ ਜੇ ਅੱਲਾ ਕੀ ਸਿਫਤ ਕਾ ਜੇ ਸਲੋਕ ਜੋ ਹੈ, ਯੇ ਕਿਉਂ ਯਹਾਂ ਲਿਖਾ ਹੈ ਬਾਣੀ, ਯੇ ਆਪਨੇ ਅੱਛਾ ਕੀਆ ਵੀ ਮੈਂ ਅਬ ਮੈਂ ਸੁਖੀ ਹੋਕਰ ਮਰ ਸਕੂੰਗਾ ਔਰ ਤੁਮ ਮੈਂ ਆਪਣਾ ਰਾਜ ਆਪਕੋ ਬਤਾਤਾ ਹੂੰ, ਆਪ ਬੈਠ ਜਾਈਏ। ਕਹਿਤੇ ਮੈਂ ਤੀਸਰੀ ਕਿ ਚੌਥੀ ਪੁਸ਼ਤ ਮੇਂ ਹੂੰ ਔਰ ਮੇਰੇ ਬੜੇ ਬਣਾਨੇ ਵੀ ਯਹਾਂ ਇਸੀ ਜਗ੍ਹਾ ਹੀ ਥੇ, ਉਸਕੇ ਬਾਅਦ ਮੈਂ ਬਹੁਤ ਬਚਪਨ ਮੇਂ ਔਰ ਯੇ ਕਹਾਣੀ ਵੋ ਮੁਝੇ ਖੁਦ ਸਾਰੇ ਗਾਹ ਸੇ ਆਗੇ ਬਤਾਤੇ ਆਏ ਵੀ ਯੇ ਕਿਸ ਕੀ ਕਬਰ ਹੈ। ਉਹਨੇ ਕਹਿਣ ਲੱਗਾ ਵੀ ਇਹ ਜਿਹੜੀ ਕਬਰ ਹੈ ਇਹ ਸਾਬਰ ਫਕੀਰ ਦੀ ਹੈ। ਸਾਬਰ ਜੋ ਸੀ, ਉਹਨੇ ਫਿਰ ਕਹਾਣੀ ਸੁਣਾਉਣੀ ਸ਼ੁਰੂ ਕੀਤੀ, ਸਾਬਰ ਸੀ ਬਾਬੇ ਫਰੀਦ ਦਾ ਭਾਣਜਾ, ਭੈਣ ਦਾ ਪੁੱਤ। ਇਹ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਜਿਸ ਵੇਲੇ ਉਧਰੋਂ ਉਸ ਦੇਸ਼ ਚੋਂ ਛੱਡ ਕੇ ਆਇਆ ਤੇ ਇੰਡੀਆ ਚ ਪੰਜਾਬ ਚ ਆ ਗਿਆ ਤੇ ਉਹਨੇ ਫਰੀਦਕੋਟ ਆਣ ਕੇ ਤਪ ਕੀਤਾ ਪਾਕਪਟਨ। ਉੱਥੇ ਇੰਨਾ ਤਪ ਕੀਤਾ ਵੀ ਬੜਾ ਭਾਰਾ ਮਸ਼ਹੂਰ ਹੋਇਆ। ਯਾਦ ਰੱਖੋ ਕਿ ਇਹ ਜਿਹੜਾ ਫਰੀਦ ਆ ਅਸਲ ਇਹ ਗੁਰੂ ਮਹਾਰਾਜ ਤੋਂ ਕੋਈ ਬਾਬੇ ਨਾਨਕ ਤੋਂ ਕੋਈ 400-500 ਸਾਲ ਪਹਿਲਾਂ ਹੋ ਚੁੱਕਾ ਹੈ, ਇਹ ਖਿਆਲ ਰੱਖਣਾ। ਉਹਦੇ ਫਿਰ ਗੱਦੀ ਤੇ ਬੈਠੇ ਹੋਰ ਫਕੀਰ ਨੇ, ਇਸ ਵੇਲੇ ਵੀ ਹੈ, ਬਾਬੇ ਨਾਨਕ ਵੇਲੇ ਵੀ ਸੀ, ਪਰ ਜਿਹੜੇ ਅਸਲ ਫਰੀਦ ਦੇ ਸਲੋਕ ਹੈ, ਬਾਣੀ ਹੈ, ਇਹ ਉਸ ਫਰੀਦ ਦੀ ਹੈ ਅਸਲ ਦੀ। ਹੁਣ ਇੱਥੋਂ ਅਸੀਂ ਭਗਤ ਬਾਣੀ ਫਰੀਦ ਦੀ ਬਾਣੀ ਜਿਹੜੀ ਪਹਿਲਾਂ ਭਗਤ ਹੋ ਚੁੱਕੀ ਉਹਨਾਂ ਦੀ ਕਿੱਦਾਂ ਆਈ ਹੈ, ਇਹ ਅੱਜ ਅਸੀਂ ਭੇਦ ਰਿਕਾਰਡ ਤਾਂ ਕਰਾ ਰਹੇ ਹਾਂ ਵੀ ਜਿਹੜੇ ਕਮਿਊਨਿਸਟ ਮਾਈਂਡਡ ਜਿਹੜੇ ਪ੍ਰੋਫੈਸਰ ਲੋਕ ਸਾਡੇ ਗੁਰੂ ਗ੍ਰੰਥ ਦੇ ਉੱਤੇ ਇਸ ਭਗਤ ਬਾਣੀ ਦੇ ਉੱਤੇ ਟੀਕਾ ਟਿੱਪਣੀ ਕਰ ਰਹੇ ਹੈ ਜੀ, ਇਹ ਭਗਤ ਬਾਣੀ ਤੇ ਉਹ ਫਰੀਦ ਸਾਨੀ ਦੀ ਹੈ ਬਾਤ ਜਿਹੜੇ ਇਹ ਨਕਲ ਕਰਕੇ ਤੇ ਗੁਰੂਆਂ ਨੇ ਆਪਣੇ ਗ੍ਰੰਥ ਚ ਚਾੜ ਲਈ ਹੈ, ਇਹ ਭਗਤ ਬਾਣੀ ਅਸਲ ਉਹ ਨਹੀਂ ਹੈ, ਬਾਅਦ ਚ ਇਹਨਾਂ ਨੇ ਆਪਣੀ ਲਿਪੀ ਚ ਬਣਾ ਕੇ ਚਾੜ ਕੇ ਸਾਰੇ ਅਸੀਂ ਪਿੱਛੇ ਪਰੂਫ ਦੇਈ ਆ ਰਹੇ ਹਾਂ ਔਰ ਸਾਰਿਆਂ ਨੂੰ ਫੇਲ ਕਰਦੇ ਆ ਰਹੇ ਹਾਂ। ਗੁਰਬਾਣੀ ਦੇ ਵਰਕਿਆਂ ਦੇ ਉੱਤੇ ਜੋ ਸਾਨੂੰ ਆਰਗੂਮੈਂਟਸ ਜਾਂ ਨਿਸ਼ਾਨੀਆਂ ਮਿਲਦੀਆਂ ਹਨ। ਜਿਹੜਾ ਗੁਰੂ ਮਹੱਲਾ ਪੰਜਵਾਂ ਇਹ ਨਿਸ਼ਾਨੀਆਂ ਛੱਡ ਗਿਆ, ਗੁਰਬਾਣੀਆਂ ਲਿਖਣ ਲੱਗੇ ਵੀ ਸੋਲੋਕ ਸੇਖ ਫਰੀਦ ਕੇ ਲਿਖੇ ਹੈ ਤੇ ਉਧਰ ਬਾਣੀ ਜਿਹੜੀ ਹੈ ਉਹਦੇ ਤੇ ਫਰੀਦ ਜੀਓ ਲਿਖ ਦਿੱਤਾ। ਆਹ ਜਿਹੜੀ ਸਲੋਕ ਆਇਆ ਉਸ ਇਮਾਰਤ ਤੇ ਕਿੱਦਾਂ ਆ ਗਿਆ ਜਿਹੜਾ ਆਸ਼ੇ ਦਾ ਕਿਸੇ ਨੂੰ ਨਹੀਂ ਪਤਾ। ਇਹ ਖਰੇ ਕੋਈ ਦਾਸ ਤੱਕ ਇਹ ਚੀਜ਼ ਪਹੁੰਚਣੀ ਸੀ, ਬਾਪੂ ਜੀ ਗਏ ਔਰ ਉਹਨਾਂ ਨੇ ਮੈਨੂੰ ਇਹ ਸਾਰੀ ਚੀਜ਼ ਦੱਸੀ ਔਰ ਉਹ ਬਾਣੀ ਦੇ ਲਿਹਾਜ਼ ਨਾਲ ਕਿੱਡੀ ਚੀਜ਼ ਸੱਚੀ ਹੈ ਵੀ ਇਹ ਸਲੇਖ ਉਸ ਫਰੀਦੇ ਨੇ ਜਿਹੜਾ ਕਿ ਪਹਿਲਾ ਅਸਲ ਫਰੀਦ ਸੀ ਔਰ 500 ਸਾਲ ਪਹਿਲਾਂ ਬਾਬੇ ਨਾਨਕ ਤੋਂ ਹੋਇਆ ਇੰਨੇ ਕੁ। ਉਹ ਜਿਹੜਾ ਸਾਬਰ ਫਕੀਰ ਸੀ ਇਹਦਾ ਭਾਣਜਾ ਸੀ। ਪਹਿਲਾਂ ਕੱਲਾ ਬਾਬਾ ਫਰੀਦ ਆਇਆ ਪਾਕ ਪਟਨ, ਉੱਥੇ ਉਹਨੇ ਬੜੀ ਤਪੱਸਿਆ ਕੀਤੀ ਔਰ ਸਾਰਾ ਫਿਰ ਉਹਦੀ ਪਿੱਛੇ ਭੈਣ ਸੀ। ਇਹ ਫਿਰ ਬੜਾ ਮੰਨਿਆ ਜਾਣ ਲੱਗਾ, ਇੰਨਾ ਅਮੀਰ ਕੀ ਮਤਲਬ ਸਾਰੀ ਦੁਨੀਆ ਪੂਜਣ ਲੱਗ ਪਈ, ਬੜਾ ਭਾਰਾ ਡੇਰਾ ਬਣ ਗਿਆ ਫਿਰ ਪਾਕ ਫਰੀਦਕੋਟ ਜਿਹੜੀ ਰਿਆਸਤੀ ਫਰੀਦਕੋਟ ਹੈ ਹੁਣ ਜਿੱਥੇ ਦਾ ਗਿਆਨੀ ਦੈਲ ਸਿੰਘ ਹੈ, ਤੇ ਉਹ ਫਰੀਦਕੋਟ ਜਿਹੜਾ ਫਰੀਦ ਸੀ ਇਹ ਉਹਦੇ ਨਾਂ ਤੇ ਆ। ਉੱਥੇ ਉਹਨੇ ਇੰਨੀ ਫਿਰ ਇੰਨੀ ਮਾਨਤਾ ਹੋ ਗਈ, ਸਾਰੇ ਹਿੰਦੁਸਤਾਨ ਚ ਮਸ਼ਹੂਰ ਹੋ ਗਿਆ। ਉਹਦੀ ਭੈਣ ਪਿੱਛੇ ਬਹੁਤ ਗਰੀਬ ਸੀ, ਪਿੱਛੋਂ ਹੀ ਬਹੁਤ ਗਰੀਬ ਸੀ, ਲੇਕਿਨ ਇੱਧਰ ਤਪ ਕਰਕੇ ਤਕੜਾ ਸਾਰਿਆਂ ਦਾ ਹੋ ਗਿਆ। ਉਹ ਭੈਣ ਨਾਲ ਸੋਚਿਆ ਵੀ ਮੇਰਾ ਇੱਕ ਮੁੰਡਾ ਹੈ, ਇੱਥੇ ਗਰੀਬੀ ਦੇ ਵਿੱਚ ਸੁੱਕਦਾ ਜਾਂਦਾ ਹੈ, ਰੋਟੀ ਇੱਥੇ ਖਾਣ ਨੂੰ ਨਹੀਂ ਮਿਲਦੀ ਪਠਾਣਾ ਦੇ ਦੇਸ਼ ਚ, ਉਧਰ ਇਹਨੂੰ ਕਿਉਂ ਨਾ ਮੈਂ ਆਪਣੇ ਭਰਾ ਕੋਲ ਛੱਡਿਆ। ਮੈਂ ਉਹ ਆਪਣੇ ਭਰਾ ਕੋਲ ਲੈ ਕੇ ਆਈ। ਇਸ ਵੇਲੇ ਭਰਾ ਕੋਲ ਲੈ ਕੇ ਆਈ ਤੇ ਬਾਬਾ ਫਰੀਦ ਜੀ ਨੇ ਉਹਦੇ ਮਸਤਕ ਵੱਲ ਦੇਖਿਆ, ਕਹਿੰਦੇ ਭੈਣ ਇਹ ਤੂੰ ਕਾਹਦੇ ਲਈ ਆਈ ਹੈ ਮੁੰਡਾ? ਕਹਿੰਦੇ ਵੀਰਾ ਤੇਰੇ ਕੋਲ ਰਹੇਗਾ ਤੇ ਕੁਛ ਰੋਟੀ ਟੁੱਕ ਖਾ ਕੇ ਤੇਰਾ ਤਕੜਾ ਤਾਜ਼ਾ ਹੋਜੂ। ਇਹ ਤੇ ਮਰੀਅਲ ਜਿਹਾ ਹੈ, ਨਾ ਇਹ ਬੋਲਦਾ ਨਾ ਇਹ ਖਾਂਦਾ ਨਾ ਇਹ ਬਹੁਤਾ ਕਿਸੇ ਨਾਲ ਮਿਲਦਾ। ਤੇ ਬਾਬਾ ਜੀ ਨੇ ਸਮਝ ਲਿਆ ਫਰੀਦ ਜੀ ਨਾ ਵੀ ਇਹ ਤੇ ਕੋਈ ਬੰਦਗੀ ਵਾਲੀ ਰੂਹ ਹੈ। ਕਹਿੰਦੇ ਭੈਣ ਤੂੰ ਮੇਰੇ ਕੋਲ ਛੱਡ ਜਾ, ਇਹ ਤਕੜਾ ਹੋਜੂਗਾ ਸਾਰਾ। ਬਾਬੇ ਫਰੀਦ ਨੇ ਉਹ ਬੱਚਾ ਆਪਣੇ ਕੋਲ ਰੱਖ ਲਿਆ, ਭੈਣ ਵਾਪਸ ਚਲੀ ਗਈ। ਬਾਬੇ ਫਰੀਦ ਨੇ ਜਿਸ ਵੇਲੇ ਪਹਿਲੀ ਉਹਨੂੰ ਪੁੱਛਿਆ ਤੇ ਪਈ ਕਾਕਾ ਕੀ ਕੰਮ ਕਰਿਆ ਕਰੇਗਾ, ਤੇ ਉਹਨਾਂ ਨੇ ਫਿਰ ਉਹਨਾਂ ਨੂੰ ਮੁਰਸ਼ਦ ਮੰਨ ਕੇ ਤੇ ਉਹਨਾਂ ਨੇ ਕਿਹਾ ਵੀ ਜੋ ਮੁਰਸ਼ਦ ਕਹਿਣਗੇ ਮੈਂ ਉਹ ਗੱਲ ਕਰਿਆ ਕਰਾਂਗਾ। ਕਹਿੰਦੇ ਅੱਛਾ ਚੱਲ ਤੂੰ ਅੱਜ ਤੂੰ ਮੇਰਾ ਭਾਣਜਾ ਨਹੀਂ, ਅੱਜ ਤੂੰ ਮੇਰਾ ਚੇਲਾ ਹੈ ਤੇ ਮੈਂ ਪੀਰ ਹੈ ਮੁਰਸ਼ਦ ਹੈ ਤੇ ਤੂੰ ਮੇਰਾ ਚੇਲਾ ਹੈ ਸ਼ਗਿਰਦ ਹੈ। ਉਹਨਾਂ ਨੇ ਫਿਰ ਇਹਨੂੰ ਰੂਹਾਨੀਅਤ ਸਿਖਾਉਣੀ ਸ਼ੁਰੂ ਕੀਤੀ ਤੇ ਹੁਕਮ ਇਹ ਕੀਤਾ ਵੀ ਚੱਲ ਤੂੰ ਲੰਗਰ ਦੀ ਸੇਵਾ ਸਾਂਭ ਲੈ। ਬਾਹਰ ਜਿਹੜਾ ਲੰਗਰ ਵਗੈਰਾ ਸਾਰਾ ਆਉਂਦੀ ਦੁਨੀਆ ਉਸ ਵੇਲੇ ਨਹੀਂ ਸੀ, ਬਾਹਰ ਇੰਨੀਆਂ ਚੀਜ਼ਾਂ ਜਿਹੜੀਆਂ ਦੁਨੀਆ ਆਉਂਦੀ ਸੀ ਉੱਥੇ ਰੋਟੀ ਪਾਣੀ ਦਾ ਇੰਤਜ਼ਾਮ, ਉਹਦੀ ਸੇਵਾ ਚਾਹ ਤੂੰ ਉਹ ਸੇਵਾ ਕਰਿਆ ਕਰ। ਉਹ ਜੁੱਟ ਪਿਆ ਜੀ ਉਸ ਸੇਵਾ ਚ, ਬਾਕੀ ਟਾਈਮ ਉਹਨਾਂ ਨੇ ਹੁਜਰਾ ਦੇ ਦਿੱਤਾ ਤੇ ਉੱਥੇ ਬੈਠ ਕੇ ਉਹ ਬੰਦਗੀ ਕਰਦਾ ਸੀ, ਨਾਮ ਜਪਦਾ ਸੀ ਜਿੱਦਾਂ ਬਾਬਾ ਫਰੀਦ ਨੇ ਉਪਦੇਸ਼ ਦਿੱਤਾ ਸੀ, ਬਾਕੀ ਦਿਨੇ ਸਾਰਾ ਦਿਨ ਉਹ ਸੇਵਾ ਕਰਦਾ ਸੀ। ਜਿਸ ਵੇਲੇ 4-5 ਸਾਲ ਹੋ ਗਏ, ਭੈਣ ਫੇਰ ਆਈ ਵੀ ਜਾ ਕੇ ਦੇਖੀਏ ਵੀ ਮੇਰਾ ਲੜਕਾ ਤਕੜਾ ਹੋ ਗਿਆ ਹੋਊਗਾ। ਨਾਲੇ ਬਾਬੇ ਫਰੀਦ ਦੀ ਲੜਕੀ ਸੀ ਤੇ ਉਹਨੇ ਸੋਚਿਆ ਇਹਨਾਂ ਦੇ ਭੈਣ ਭਰਾਵਾਂ ਦੇ ਰਿਸ਼ਤੇ ਹੋ ਜਾਂਦੇ ਉਧਰ ਉਧਰ, ਵੀ ਕਿਉਂ ਨਾ ਭਰਾ ਹੁਣ ਵੱਡੇ ਥਾਂ ਤੇ ਮੈਂ ਆਪਣੇ ਲੜਕੇ ਦੀ ਸਾਬਰ ਦੀ ਉੱਥੇ ਹੀ ਸ਼ਾਦੀ ਕਰ ਦਾਂਗੀ। ਔਰ ਇਸੇ ਸਾਬਰ ਦੇ ਨਾਂ ਦੇ ਉੱਤੇ ਬਾਣੀ ਆਉਂਦੀ ਹੈ, ਫਰੀਦਾ ਸਬਰ ਅੰਦਰ ਸਾਬਰੀ ਤਨ ਐਵੇਂ ਜਾ ਲੈਣ ਹੋਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇ। ਇਹ ਵਿਰਲੇ ਖੋਜੀਆਂ ਨੂੰ ਪਤਾ ਲੱਗੂ ਜਦ ਮੈਂ ਕਹਾਣੀ ਸੁਣਾਊਂਗਾ। ਸਬਰ ਅੰਦਰ ਸਾਬਰੀ, ਇਹਨੂੰ ਸਾਬਰੀ ਫਕੀਰ ਕਹਿੰਦੇ ਸੀ। ਇਹ ਐਡਾ ਸਬਰ ਵਾਲਾ ਸੀ, ਉਹ ਜਿਸ ਵੇਲੇ ਭੈਣ ਆਈ ਤੇ ਭੈਣ ਦੀਆਂ ਡਾਢਾਂ ਨਿਕਲੀਆਂ ਦੇਖ ਕੇ, ਕਿਉਂ ਹੀ ਵਾਜ਼ ਰਿਡਿਊਸ ਟੂ